ਵਿਰਸਾ ਵਾਈਬ ਐਫਐਮ 101.5 ਤੇ ਸਵਾਗਤ ਹੈ ਜੀ। ਮੈਂ ਇੰਦਰਜੀਤ, ਮੇਰੇ ਨਾਲ ਹਰਸ਼ਦੀਪ। ਹਰ ਮੰਗਲਵਾਰ ਤੁਹਾਡੇ ਨਾਲ ਰੂਬਰੂ ਹੁੰਦੇ ਹਾਂ ਐਫਐਮ 101.5 ਤੇ। ਅਤੇ ਤੁਸੀਂ ਸਾਨੂੰ ਆਪਣੇ ਸਮਾਰਟ ਡਿਵਾਈਸਿਸ 'ਤੇ ਐਜ ਵੈਲ ਐਜ਼ ਤੁਸੀਂ UMFM.com ਤੇ ਜਾ ਕੇ ਵੀ ਲਾਈਵ ਸੁਣ ਸਕਦੇ ਹੋ। ਅਰਸ਼ ਸਵਾਗਤ ਹੈ ਸਟੂਡੀਓ ਵਿੱਚ।
ਸਤਿ ਸ਼੍ਰੀ ਅਕਾਲ ਜੀ ਸਾਰੇ ਸਰੋਤਿਆਂ ਦਾ, ਐਫਐਮ ਰੇਡੀਓ ਦੇ ਸ਼ੋਅ ਦੇ ਵਿੱਚ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜੀ।
ਨਿੱਘਾ ਸਵਾਗਤ ਹੈ, ਕਿਉਂਕਿ ਬਾਹਰ ਹੁਣ ਮੌਸਮ ਬੜਾ ਨਿੱਘਾ ਨਿੱਘਾ ਹੋ ਗਿਆ ਅਤੇ ਮੌਸਮ ਦੀ ਜਾਣਕਾਰੀ ਅਰਸ਼ ਸਰੋਤਿਆਂ ਨਾਲ ਤੁਸੀਂ ਸਾਂਝੀ ਕਰੋ
ਜੀ। ਬਿਲਕੁਲ,
ਹਰ ਵਾਰ ਦੀ ਤਰ੍ਹਾਂ
ਮੌਸਮ ਬਹੁਤ ਵਧੀਆ ਚੱਲ ਰਿਹਾ ਉਸ ਸਾਈਡ 'ਚ। 27 ਡਿਗਰੀ ਤਾਪਮਾਨ ਆ ਅਤੇ ਹਵਾ ਵੀ ਚੱਲ ਰਹੀ ਆ। ਸੋ ਇਟਸ ਅ ਕਾਇੰਡ ਆਫ ਵੈਦਰ ਦੈਟ ਐਵਰੀ ਕੈਨੇਡੀਅਨ ਗੋਨਾ ਲਾਈਕ ਇਟ।
ਬਿਲਕੁਲ,
ਅਤੇ ਸੰਭਾਵਨਾ ਹੈਗੀ ਆ ਥੋੜ੍ਹੇ ਰੇਨ ਸ਼ਾਵਰਸ ਦੀ ਟਮੋਰੋ ਅਤੇ ਡੇ ਆਫਟਰ ਟਮੋਰੋ, ਬਟ ਨੋਟ ਫੋਰ ਆਲ ਡੇ, ਬਟ 90% ਚਾਂਸਿਸ ਇਸ ਗੋਨਾ ਬੀ ਰੇਨ। ਸੋ ਉਸ ਤੋਂ ਬਾਅਦ ਮੇ ਬੀ ਆਪਾਂ ਨੂੰ ਹਿਊਮਿਡਿਟੀ ਦੇਖ ਸਕਦੀ ਆ ਇਨਕਰੀਜ਼।
ਯਾ ਇਸ ਵਕਤ ਫਿਰ 29 ਡਿਗਰੀ ਤਾਪਮਾਨ ਜਿਹੜਾ ਚੱਲ ਰਿਹਾ ਅਤੇ ਹਿਊਮਿਡਿਟੀ ਕਰਕੇ ਕਹਿੰਦੇ ਫੀਲ ਲੈ ਕੇ ਥੋੜ੍ਹਾ 30 ਡਿਗਰੀ ਤੋਂ ਉੱਪਰ ਜਿਹੜਾ ਫੀਲ ਹੋਊਗਾ। ਅਤੇ ਪੂਰੇ ਮੈਨੀਟੋਬਾ ਦੇ ਵਿੱਚ ਇਸ ਵਕਤ ਜਿਹੜੀ ਆ ਗਰਮੀ ਦਾ ਕਹਿ ਲਓ ਕਿ ਇੰਜੋਏ ਕਰ ਰਹੇ ਹੈ ਇਸ ਵਕਤ ਸਾਰੇ ਜਾਣੇ ਗਰਮੀ ਨੂੰ
ਜੀ। ਬਿਲਕੁਲ, 9 ਮਹੀਨੇ ਦੀ ਸਨੋਅ ਤੋਂ ਬਾਅਦ
ਬਿਲਕੁਲ ਬਸ ਇੱਥੇ ਇਹ ਹੈ ਕਿ ਜਿਹੜੀ ਧੁੱਪ ਆ ਥੋੜ੍ਹੀ ਉਹ ਤਿੱਖੀ ਹੁੰਦੀ ਆ ਅਤੇ ਉਹਦੇ ਤੋਂ ਬਚਣ ਦੇ ਲਈ ਜ਼ਰੂਰ ਸਨਸਕ੍ਰੀਨ ਵਗੈਰਾ ਅਤੇ ਉਹ ਤੁਸੀਂ ਲਾ ਕੇ ਨਿਕਲੋ। ਅੱਖਾਂ ਦੀ ਪ੍ਰੋਟੈਕਸ਼ਨ ਵੀ ਜ਼ਰੂਰੀ ਆ, ਐਨਕਾਂ ਵੀ ਲਾ ਕੇ ਨਿਕਲੋ। ਸੋ ਜਿਵੇਂ ਅਰਸ਼ ਤੁਸੀਂ ਹੁਣ ਸਟੂਡੀਓ ਵੱਲੋਂ ਤੁਰੇ ਆ ਰਹੇ ਸੀ ਅਤੇ ਐਨਕਾਂ ਤੁਸੀਂ ਗੱਡੀ ਛੱਡ ਆਏ ਅਤੇ ਤੁਹਾਨੂੰ ਵੀ ਮੈਨੂੰ ਲੱਗਦਾ ਹੁਣ
ਜੀ
ਅੱਖਾਂ ਖੁੱਲ੍ਹ ਨਹੀਂ ਰਹੀਆਂ
ਜੀ। ਬਿਲਕੁਲ ਯਾਰ, ਜ਼ਰੂਰੀ ਆ ਜੀ, ਆਪਣੇ ਬੋਡੀ ਦਾ ਧਿਆਨ ਰੱਖੋ ਜਦੋਂ ਤੁਸੀਂ ਆਊਟਸਾਈਡ ਜਾਂਦੇ ਹੋ ਐਕਸਪੋਜਰ। ਜੇ ਤੁਸੀਂ ਲੌਂਗ ਟਾਈਮ ਐਕਸਪੋਜਰ 'ਤੇ ਹੋ ਸਨਲਾਈਟ 'ਤੇ, ਫੋਰ ਸ਼ੋਰ ਕਿ ਤੁਸੀਂ ਸਨਸਕ੍ਰੀਮ, ਸਨਗਲਾਸਿਸ ਵਗੈਰਾ ਨਾਲ ਆਪਣੇ ਲੈ ਕੇ ਜਾਓ। ਅਤੇ ਜੇ ਤੁਸੀਂ ਘੁੰਮਣ ਦੇ ਸ਼ੌਕੀਨ ਹੋ ਅਤੇ ਬਾਹਰ ਜਾਂਦੇ ਹੋ ਪਾਰਕਸ ਦੇ ਵਿੱਚ, ਤਾਂ ਮੇਕ ਸ਼ੋਰ ਯੂ ਬਾਏ ਮਸਕੀਟੋ ਕਰੀਮਸ ਆਲਸੋ ਇਫ ਯੂ ਆਰ ਸਟੇਇੰਗ ਅ ਲਿਟਲ ਲੇਟ ਫੋਰ ਓਵਰ ਨਾਈਟ, ਕਿਉਂਕਿ ਮੋਸਕੀਟੋਜ਼ ਵੀ ਅਤੇ ਹੋਰ ਇਨਸੈਕਟਸ ਜਿਹੜੇ ਆ ਉਹ ਵੀ।
ਬਿਲਕੁਲ, ਮਸਕੀਟੋ ਕੈਪੀਟਲ ਆਫ ਕੈਨੇਡਾ ਕਹਿ ਕੇ ਵੀ ਜਿਹੜਾ ਵਾ ਮਸ਼ਹੂਰ ਆ ਮੈਨੀਟੋਬਾ। ਅਤੇ ਖਾਸ ਕਰਕੇ ਜੇ ਦੇਖੀਏ ਪਿਛਲੇ 2 ਸਾਲਾਂ ਦੇ ਵਿੱਚ ਨਾ ਮੈਨੀਟੋਬਾ ਦੇ ਵਿੱਚ, ਵਿਨੀਪੈਗ ਸ਼ਹਿਰ ਦੇ ਵਿੱਚ ਇੰਨਾ ਮੱਛਰ ਨਹੀਂ ਵੇਖਣ ਨੂੰ ਮਿਲਿਆ ਜਿੱਦਾਂ ਪਹਿਲਾਂ ਹੁੰਦਾ ਸੀ ਨਾ। ਸੋ ਪਰ ਫਿਰ ਵੀ ਜਦੋਂ ਤੁਸੀਂ ਬਾਹਰ ਜਾਂਦੇ ਹੋ
ਜੀ, ਹਾਂਜੀ, ਆਈ ਥਿੰਕ ਉਹ ਇਸ ਕਰਕੇ ਕਿ ਸਿਟੀ ਨੇ ਪਿੱਛੇ ਲਾਜ਼ਮੀ ਕਰਤਾ ਸੀ ਹਰ ਸਮਰ ਦੇ ਵਿੱਚ ਜਿਹੜੀਆਂ ਪੈਸਟੀਸਾਈਡ ਸਪਰੇਅ ਸੀ ਸਟਰੀਟਸ ਦੇ ਉੱਤੇ ਜਾਂ ਜਿਹੜੀਆਂ ਲੋਕਲ ਪਾਰਕਸ ਨੇ ਵਿਦ ਇਨ ਦੀ ਬਾਉਂਡਰੀਜ਼ ਆਫ ਦੀ ਸਿਟੀ, ਉਹਦਾ ਕਰਕੇ ਬੜਾ ਕੰਟਰੋਲ ਰਿਹਾ। ਸੋ ਮੇ ਬੀ ਆਈ ਥਿੰਕ ਉਹ ਆਪਾਂ ਇਸ ਸਾਲ ਵੀ ਦੇਖਾਂਗੇ
ਜਾਂ ਇਸ ਸਾਲ ਵੀ ਜਿਹੜੇ ਵੀ ਦੇਖਿਆ ਹੋਗਾ ਤੁਸੀਂ ਜਿਹੜੇ ਉਹ ਪੌਂਡ ਹੁੰਦੇ ਆ ਘਰਾਂ ਦੇ ਪਿੱਛੇ ਜਿਨ੍ਹਾਂ ਨੂੰ ਲੇਕ ਵੀ ਕਹਿ ਦਿੰਦੇ, ਐਕਚੁਅਲ 'ਚ ਉਹ ਛੱਪੜ ਹੁੰਦਾ ਪੌਂਡ ਹੁੰਦਾ ਨਹੀਂ ਹੁੰਦਾ ਉਹ, ਅਤੇ ਉੱਥੇ ਵੀ ਮੱਛਰ ਜਿਹੜਾ ਵਾ ਬਹੁਤ ਹੋ ਜਾਂਦਾ। ਇਸ ਕਰਕੇ ਉੱਥੇ ਵੀ ਜਿਹੜੀ ਆ ਸਪਰੇਅ ਵਗੈਰਾ ਸਿਟੀ ਕਰਦੀ ਹੈ
ਜੀ,
ਉਹਨਾਂ ਘਰਾਂ ਦਾ ਸ਼ਾਇਦ ਟੈਕਸ ਵੀ ਥੋੜ੍ਹਾ ਵੱਧ ਹੁੰਦਾ ਇਸ ਕਰਕੇ
ਜੀ।
ਜਿਹੜਾ ਇੱਕ ਬੰਦਾ ਜਿਹੜਾ
ਆਈ ਥਿੰਕ ਉੱਦਾਂ ਵੀ ਡਿਫਰੈਂਸ ਆ, ਜਿਹੜੇ ਵਾਟਰ ਸਾਈਡ ਦੇ ਉੱਤੇ ਘਰ ਹੁੰਦੇ ਨੇ ਉਹ ਦੇ ਆਰ ਪੇ ਮੋਰ ਟੂ ਦੀ ਟੈਕਸਿਸ।
ਬਿਲਕੁਲ, ਕਿਉਂਕਿ ਉਹ ਫਿਰ ਉਹਨਾਂ ਨੂੰ ਜਿਹੜਾ ਉਹ ਪੌਂਡ ਆ ਜਿਹੜਾ ਇੱਕ ਉਹ ਛੱਪੜ ਆ ਜਿਹੜਾ,
ਹਾਂਜੀ,
ਉਹਨੂੰ ਮੇਨਟੇਨ ਕਰਨਾ
ਜੀ।
ਵੇਖੋ ਜੀ, ਹੈ ਜੇ ਇੱਕ ਆਪਣੇ ਇੰਡੀਆ ਦੇ ਵਿੱਚ ਵੀ ਛੱਪੜ ਹੁੰਦਾ ਤੇ ਜੇ
ਆਪਾਂ ਛੱਪੜ ਦੇ ਮਤਲਬ ਕਿ ਉਸ ਘਰਾਂ ਲਈ ਐਕਸਟਰਾ ਸਰਵਿਸ ਆ ਸਿਟੀ ਪ੍ਰੋਵਾਈਡ ਕਰਦੀ ਹੈ। ਸੋ ਉਦਾਂ ਦਾ ਵੈਸੇ ਮੋਸਟਲੀ ਇਹਨਾਂ ਨੇ ਲਾਜ਼ਮੀ ਕਰਤਾ ਹੈ ਪਿਛਲੇ 2 ਸਾਲਾਂ 'ਚ, ਕਿਉਂਕਿ ਕੇਸਿਸ ਬੜੇ ਆਏ ਸੀ ਫੀਵਰ ਵਗੈਰਾ ਦੇ ਜਾਂ ਇੱਦਾਂ ਦੇ ਬਿਕੋਜ਼ ਆਫ ਮੋਸਕੀਟੋ ਬਾਈਟ ਅਤੇ ਜਾਂ ਹੋਰ ਸਕਿਨ ਦੀਆਂ ਪ੍ਰੋਬਲਮਾਂ ਦੇ ਕੇਸਿਸ ਬੜੇ ਸੀ, ਤਾਂ ਕਰਕੇ ਉਹ ਹੁਣ ਇਹਨਾਂ ਨੇ ਮੈਂਡੇਟਰੀ 'ਚ ਹੀ ਰੱਖਿਆ ਹੋਇਆ ਸਮਰ ਦਾ ਟਾਸਕ।
ਇਹ ਵੈਸੇ ਦੇਸ਼ ਦਾ ਹੀ ਫਰਕ ਹੁੰਦਾ ਕਿ ਨਹੀਂ, ਜੇ ਆਪਣੇ ਉੱਥੇ ਇੰਡੀਆ ਦੇ ਵਿੱਚ ਪੰਜਾਬ 'ਚ ਛੱਪੜ ਦੇ ਆਲੇ ਦੁਆਲੇ ਘਰ ਪਾਏ ਹੋਣ
ਜੀ,
ਵੈਸੇ ਕਿਸੇ ਨੇ ਨਹੀਂ ਰਹਿਣਾ
ਜੀ। ਬਿਲਕੁਲ, ਪਹਿਲੀ ਗੱਲ ਉਹ ਮੇਰੇ ਹਿਸਾਬ ਨਾਲ ਜ਼ਮੀਨ ਹੀ ਨਾ ਵਿਖੇ, ਕਿਉਂਕਿ ਲਾਗੇ ਛੱਪੜ ਪੈਂਦਾ,
ਛੱਪੜ
ਕਿ ਪਤਾ ਨਹੀਂ ਪੋਲ ਕਿਹੜੇ ਵੇਲੇ ਪੈ ਜਾਣੀ,
ਉਹੀ ਗੱਲ।
ਸੋ ਇੱਥੇ ਮਤਲਬ ਕਿ ਆਪੋਜ਼ਿਟ ਆ ਇਧਰਲੀ ਸਾਈਡ ਕਿ ਲੋਕੀ ਜਿਹੜੇ ਲਾਈਕ ਕਰਦੇ ਨੇ ਗੋਰੇ ਵਗੈਰਾ ਜਾਂ ਕੋਈ ਵੀ ਆਪਣੀ ਕਮਿਊਨਿਟੀ ਲਾ ਲਓ, ਚਾਹੇ ਹਰ ਕੋਈ ਮਤਲਬ ਕਿ ਜਿਹੜਾ ਪਾਣੀ ਦੇ ਲਾਗੇ ਰਹਿਣਾ ਪਸੰਦ ਕਰਦਾ ਹੈ।
ਇਹ ਦੇਖੋ, ਇਹ ਜਿਹੜੇ ਪ੍ਰਾਣੀ ਹੈ, ਜੇ ਦੇਖੋ ਇਨਸਾਨ ਹਮੇਸ਼ਾ ਜਿੱਥੇ ਵੀ ਪਾਣੀ ਦੇ ਸੋਮੇ ਸੀ ਉਹਦੇ ਲਾਗੇ ਬੰਨੇ ਹੀ ਵਸੋ ਹੋਈ ਹੈ
ਜੀ। ਹੈਬਿਟੇਟ ਜਿਹੜਾ ਵਾ ਮੇਨ ਸਰੋਤ ਦੇ ਲਾਗੇ ਹੋਇਆ,
ਮੇਨ ਸਰੋਤ ਤੇ ਜਿਹੜੇ ਵੀ ਤੁਸੀਂ ਸ਼ਹਿਰ ਵੇਖੋਗੇ, ਹੁਣ ਆਪਾਂ ਨੂੰ ਜਿੰਨੇ ਵੀ ਸ਼ਹਿਰ ਹੈ ਨਾ ਉਹਨਾਂ ਦੇ ਵਿੱਚ ਇੱਕ ਰਿਵਰ ਲੰਘਦਾ ਹੁੰਦਾ।
ਈਵਨ ਜੇ ਤੁਸੀਂ, ਚਲੋ ਇਹ ਤਾਂ ਇੱਕ ਹੋਰ ਆਸਪੈਕਟ ਆ ਗਿਆ, ਮੋਸਟਲੀ ਚਾਹੇ ਉਹ ਡਿਵੈਲਪਮੈਂਟ ਹੋਈਆਂ ਨੇ ਚਾਹੇ ਵਾਰਸ ਹੋਈਆਂ ਨੇ, ਤੁਸੀਂ ਉਹ ਦੇਖਿਓ ਕਿ ਜਿੱਥੇ ਵਾਰਸ ਵੀ ਹੋਈਆਂ ਨੇ ਉੱਥੇ ਪਾਣੀ ਦਾ ਹੈਬਿਟੇਟ ਲਾਗੇ ਜ਼ਰੂਰ ਹੁੰਦਾ ਵਾ, ਕੋਈ ਨਾ ਕੋਈ ਰਿਜ਼ਰਵਾਇਰ ਹੁੰਦਾ, ਕੋਈ ਰਿਵਰ ਹੁੰਦੀ ਆ, ਕੋਈ ਨਾ ਕੋਈ ਇਹੋ ਜਿਹੀ ਚੀਜ਼ ਅਵੇਲੇਬਲ ਆ ਨੈਚੁਰਲੀ ਜਿਹੜੀ ਲੋਕਾਂ ਨੂੰ ਭੁੱਖਾ ਮਾਰ ਦੇਵੇ।
ਬਿਲਕੁਲ, ਪਾਣੀ ਦਾ ਦੇਖੋ ਇਹਦੇ ਜਿਨ੍ਹਾਂ ਨੂੰ ਜਿਹੜੇ ਦੇਸ਼ਾਂ ਨੂੰ ਸ਼ਹਿਰਾਂ ਨੂੰ ਸਮੁੰਦਰ ਲੱਗਦਾ ਕੰਢੇ 'ਤੇ, ਉਹਨਾਂ ਦੇ ਥਰੂ ਵਪਾਰ ਹੁੰਦਾ
ਜੀ।
ਜੇ ਕੋਈ ਫਰੈਸ਼ ਵਾਟਰ ਸੋਰਸ ਸ਼ਹਿਰ ਦੇ ਵਿੱਚੋਂ ਲੰਘਦੇ ਆ ਅਤੇ ਉਹ ਜਿਹੜਾ ਰਿਵਰ ਦਾ ਪਾਣੀ ਆ ਉਹ ਸਿਟੀ ਦੀਆਂ ਕਈ ਸੇਵਾਵਾਂ ਦੇ ਲਈ ਵਰਤਿਆ ਜਾਂਦਾ
ਜੀ। ਬਿਲਕੁਲ,
ਹੁਣ ਜੇ ਵਿਨੀਪੈਗ ਦੀ ਗੱਲ ਕਰੀਏ ਤਾਂ ਵਿਨੀਪੈਗ ਦੇ ਜਿਹੜਾ ਪਾਣੀ ਪੀਣ ਵਾਲਾ ਉਹ ਰੈੱਡ ਰਿਵਰ ਤੋਂ ਨਹੀਂ ਆਉਂਦਾ
ਜੀ,
ਉਹ ਇੱਧਰ ਆਪਣੇ ਮੈਨੀਟੋਬਾ ਓਂਟੈਰੀਓ ਦੇ ਕੰਢੇ 'ਤੇ ਲੇਕ ਆ, ਉੱਥੋਂ ਜਿਹੜਾ ਵਾ ਉਹ ਪਾਣੀ ਆਉਂਦਾ ਅਤੇ ਇੱਥੇ ਪਿਓਰੀਫਾਈ ਹੋ ਕੇ ਅਤੇ ਆਪਣੇ ਘਰਾਂ ਦੇ ਜਿਹੜਾ ਸਪਲਾਈ ਕੀਤਾ ਜਾਂਦਾ
ਜੀ।
ਸ਼ੋਲ ਲੇਕ ਜਿਹੜੀ ਆ ਉੱਥੋਂ ਪਾਣੀ ਜਿਹੜਾ ਉਹ ਵਿਨੀਪੈਗ ਦੇ ਵਿੱਚ ਆਉਂਦਾ। ਇਸੇ ਤਰ੍ਹਾਂ ਹੀ ਜਿਹੜੇ ਬਾਕੀ ਸਾਰੇ ਸ਼ਹਿਰ ਹੈ ਨਾ, ਸਾਰਿਆਂ ਨੂੰ ਕਿਤੇ ਨਾ ਕਿਸੇ ਨਾ ਕਿਸੇ ਲੀਕ ਦਾ ਜਿਹੜਾ ਪਾਣੀ ਆ ਉਹਨੂੰ ਹੀ ਕਨੈਕਟ ਕੀਤਾ ਕਰਦਾ। ਇੱਥੇ ਉਹ ਸਮਰਸੀਬਲ ਪੰਪ ਨਹੀਂ ਲੱਗੇ ਇਹਨੇ ਵਾਂਗੂ ਕਿ ਉੱਥੋਂ ਥੱਲਿਓਂ ਪਾਣੀ ਕੱਢ ਰਿਹਾ, ਇੱਥੇ ਲੇਕਾਂ ਦਾ ਪਾਣੀ ਹੀ ਆ ਜਿਹਨੂੰ ਸ਼ੁੱਧ ਕਰਕੇ ਅਤੇ ਉਹਦੇ ਜਿਹੜੇ ਵੀ ਰਿਕੁਆਇਰਡ ਕੈਮੀਕਲ ਆ ਉਹ ਐਡ ਕਰਕੇ ਅਤੇ ਆਪਣੀ ਜਿਹੜਾ ਟੈਪ ਵਾਟਰ ਜਿਹੜਾ ਆਪਾਂ ਘਰੇ ਪੀਂਦੇ ਹਾਂ ਉਹੀ ਆਉਂਦਾ।
ਹਾਂਜੀ, ਇਹਦੇ 'ਚ ਇੱਕ ਹੋਰ ਚੀਜ਼ ਐਡ ਕਰਦੀ ਹੈ ਕਿ ਜਿੰਨਾ ਆਪਾਂ ਲੇਕਸ ਤੋਂ ਲੈ ਰਹੇ ਹਾਂ ਉਨਾ ਇਹ ਲੇਕਸ ਨੂੰ ਦੇ ਵੀ ਰਿਹਾ ਪਾਣੀ। ਸੋ ਜੇ ਤੁਸੀਂ ਗੱਲ ਕਰੋ ਕਿ ਪਾਣੀ ਘੱਟ ਰਿਹਾ, ਜਿਵੇਂ ਆਪਣੇ ਇੰਡੀਆ 'ਚ ਹੁੰਦੀ ਨਾ ਗੱਲ ਕਿ ਪਾਣੀ ਥੱਲੇ ਜਾਈ ਜਾਂਦੇ ਕਿਉਂਕਿ ਆਪਾਂ ਧਰਤੀ ਹੇਠਲਾ ਪਾਣੀ ਕੱਢ ਰਹੇ ਉੱਥੇ। ਸੋ ਇੱਥੇ ਇਹ ਚੀਜ਼ ਜਿਵੇਂ ਰਿਵਰਸ ਤੋਂ ਲੈ ਰਹੇ ਆ ਅਤੇ ਇਹ ਗਿਵ ਬੈਕ ਵੀ ਕਰ ਰਹੇ ਆ, ਚਾਹੇ ਉਹ ਸਨੋਅ ਮੈਲਟਿੰਗ ਦੇ ਰੂਪ 'ਚ ਹੋਵੇ, ਚਾਹੇ ਉਹ ਵੇਸਟ ਵਾਟਰ ਟ੍ਰੀਟਮੈਂਟ ਹੋਣ ਜਿਹੜਾ ਪਾਣੀ ਫਿਰ ਵਾਪਸ ਉਹਨਾਂ ਦੇ ਵਿੱਚ ਸੁੱਟ ਰਹੇ ਹਾਂ।
ਬਿਲਕੁਲ,
ਸੋ ਇੱਕ ਤਰ੍ਹਾਂ ਦੀ ਰੀਸਾਈਕਲਿੰਗ ਚੱਲ ਰਹੀ ਹੈ ਇੱਥੇ, ਜਿੰਨਾ ਲੈ ਰਹੇ ਉਹਨਾਂ ਆਪਾਂ ਦੇ ਵੀ ਰਹੇ ਨੇਚਰ ਨੂੰ। ਸੋ ਇਹ ਚੀਜ਼ ਜਿਹੜੀ ਆ ਮੈਂ ਕਹਿੰਦਾ ਕਿ ਬਾਕੀ ਕੰਟਰੀਆਂ ਨੂੰ ਜਾਂ ਆਪਣੇ ਪੰਜਾਬ ਦੇ ਵਿੱਚ ਵੀ ਫੋਲੋ ਹੋਣੀ ਚਾਹੀਦੀ ਹੈ।
ਬਿਲਕੁਲ, ਇਸ ਵਿਸ਼ੇ 'ਤੇ ਆਪਾਂ ਗੱਲਬਾਤ ਆਪਾਂ ਜਾਰੀ ਰੱਖਦੇ ਹਾਂ, ਇੱਕ ਗੀਤ ਸੁਣ ਲਈਏ। ਅਤੇ ਜਦੋਂ ਤੁਸੀਂ ਮੌਸਮ ਦੀ ਗੱਲਬਾਤ ਕਰ ਰਹੇ ਸੀ ਕਿ ਅੱਜ ਇੰਨੇ ਡਿਗਰੀ ਟੈਂਪਰੇਚਰ ਹੋ ਗਿਆ ਅਤੇ ਇੰਨੇ ਡਿਗਰੀ, ਤਾਂ ਮੈਨੂੰ ਫਿਰ ਇਹ 80 ਡਿਗਰੀ ਗਾਣਾ ਚੇਤੇ ਆ ਗਿਆ। ਠੀਕ ਹੈ, ਸੋ ਜੇ ਤਾਂ ਆਪਣੇ 30 ਡਿਗਰੀ ਵੇਖੋ ਜੀ ਇੰਨੀ ਗਰਮੀ ਆ ਅਤੇ 80 ਡਿਗਰੀ ਤਾਂ ਫਿਰ ਜ਼ਿਆਦਾ ਹੀ ਗਰਮੀ। ਗਾਣਿਆਂ ਦੇ ਵਿੱਚ ਜਿਹੜਾ ਵਾ ਇੱਕ ਕਲਾਕਾਰ ਕਿਸੇ ਵੀ ਚੀਜ਼ ਨੂੰ ਗਲੋਰੀਫਾਈ ਜਾਂ ਥੋੜ੍ਹਾ ਜਿਹਾ ਵੱਧ ਚੜ੍ਹ ਕੇ ਦਿਖਾਉਣ ਦੇ ਲਈ ਭਾਵੇਂ 100 ਡਿਗਰੀ ਦਾ ਕਰਦੇ ਹੈ ਨਾ। ਸੋ ਇਹ ਗਾਣਾ ਸੁਣਦੇ ਆ
80 ਡਿਗਰੀ ਮੈਲਟਿੰਗ ਪੁਆਇੰਟ ਹੈ
ਅਤੇ ਮੈਲਟਿੰਗ ਪੁਆਇੰਟ ਆ 80 ਡਿਗਰੀ, ਪਰ ਗਾਣਾ ਆਪਾਂ ਸੁਣਦੇ ਹਾਂ ਦੇਖਦੇ ਹਾਂ ਕਿ ਇਹਦੇ 'ਚ ਜਿਹੜੇ ਲਿਰਿਕਸ ਆ
ਮੈਲਟਿੰਗ ਨਹੀਂ ਬੋਇਲਿੰਗ ਪੁਆਇੰਟ ਆ।
ਹਾਂ, ਬੋਇਲਿੰਗ ਪੁਆਇੰਟ ਆ। ਸੋ ਇਸ ਜਿਹੜਾ 80 ਡਿਗਰੀ ਨੀਅਰ ਬੋਇਲਿੰਗ ਪੁਆਇੰਟ ਟੈਂਪਰੇਚਰ ਜਿਹੜਾ ਉਹ ਸੁਣਿਆ ਜਿਹੜਾ ਇੱਕ ਜਿਹੜਾ ਕਲਾਕਾਰ ਆ ਕਰਨ ਔਜਲਾ। ਸੋ ਕਰਨ ਔਜਲਾ ਜਿਹੜਾ ਉਹ ਕਿਸ ਤਰੀਕੇ ਨਾਲ ਬਿਆਨ ਕਰ ਰਿਹਾ ਆਪਣੇ ਸ਼ਬਦਾਂ ਦੇ ਵਿੱਚ 80 ਡਿਗਰੀ ਟੈਂਪਰੇਚਰ ਨੂੰ।
Tell me what to do. I know you feel it too. I lay it down for you. Don't mind making a first move. Your skin on top of mine. The way it melts inside. Let's not pretend. Oh no.
Sana tera 80 degree is na karo. ਜਾ ਪਲੀਜ਼ ਨਾ ਕਰੋ, ਘਰੋਂ ਦੀ ਬੈਂਡ ਮੁੰਡਿਆਂ ਦੇ ਨੀਜ਼ ਨਾ ਕਰੋ, ਟਲ ਜਾ ਪਲੀਜ਼ ਨਾ ਕਰੋ, ਨੀ ਟੀਜ਼ ਨਾ ਕਰੋ, ਪਲੀਜ਼ ਨਾ ਕਰੋ, ਲੁੱਠ ਦੀਆਂ ਕਾਲਜੇ ਚ ਚੀਜ਼ ਨਾ ਕਰੋ, ਉਹ ਨੂਰੀ ਨੀ ਆਪ ਸਰਦੂਲ ਵਾਰੇਗਾ, ਇੰਨਾ ਸੋਚ ਨਾ ਬਰੀਕ ਨਾ ਕਰੋ, ਸਨ ਤੇਰਾ 80 ਡਿਗਰੀਜ਼ ਨਾ ਕਰੋ, ਟਲ ਜਾ ਪਲੀਜ਼ ਨਾ ਕਰੋ। ਆਓ ਤੂੰ ਮੈਨੂੰ ਲੱਗੇ ਚਮਕੀਲੇ ਦਾ ਕੋਈ ਗੀਤ, ਤੈਨੂੰ ਮਾਣਕ ਦੀ ਕਲੀ ਵਾਂਗੂ ਸੁਣਾਂਗੇ ਰਿਪੀਟ, ਤੂੰ ਮੈਨੂੰ ਲੱਗੇ ਹਾਰਮੋਨੀਅਮ ਸਾਜ਼, ਤੇਰੀ ਬੀਬੀ ਰਣਜੀਤ ਕੌਰ ਵਰਗੀ ਆਵਾਜ਼, ਟੁੱਟੇ ਤੇ ਲਿਆਲੀ ਦੀ ਤਾਂ ਤੋਰ ਦੱਸਦੀ, ਪਿੱਤਰਾਂ ਦਾ ਇਹੋ ਆਏ ਬਲੀਫ ਨਾ ਕਰੋ, ਲੋ ਤੇਰੀ ਹਿੱਕ ਦਾ ਹੱਥ ਬੀਤ ਗਾ ਗਿਆ, ਕਿੰਨੇ ਸਾਲ ਪਹਿਲਾਂ ਹੀ ਸਦੀਕ ਨਾ ਕਰੋ, ਤੂੰ ਬੀਟ ਨਾ ਕਰੋ, ਮੈਂ ਗੀਤ ਨਾ ਕਰੋ, ਇਹ ਟੇਪ ਟੂਪ ਕਰੀਏ ਰਿਲੀਜ਼ ਨਾ ਕਰੋ, ਆਹ ਪਿੱਤਰਾਂ ਨੂੰ ਰਹਿਣ ਦੇ ਸ਼ਰੀਫ ਨਾ ਕਰੋ, ਟਲ ਜਾ ਪਲੀਜ਼ ਨਾ ਕਰੋ, ਸਨ ਤੇਰਾ 80 ਡਿਗਰੀਜ਼ ਨਾ ਕਰੋ, ਟਲ ਜਾ ਪਲੀਜ਼ ਨਾ ਕਰੋ, ਮੈਂ ਕਿਹਾ ਟਲ ਜਾ ਪਲੀਜ਼ ਨਾ ਕਰੋ।
I like it.
ਨਿਕਲੇ ਬਿਆਉਂਸੇ ਵਰਗੀ ਸੁਣਦੀਆਂ ਜੇ ਜੀ ਗੋਰੀਏ ਤੇਰੇ ਪਿੱਛੇ ਨਵਾਂ ਨਵਾਂ ਹੋਇਆ ਸਦਾ ਔਜਲਾ ਕਰੇ ਜੀ ਗੋਰੀਏ ਪੈਰੀਆਂ ਚ ਗੀਤ ਗੀਤਾਂ ਵਿੱਚ ਰਾਜ ਨੇ ਉਹਨਾਂ ਵਿੱਚ ਲਿਖਿਆ ਬਰੀਫ ਨਖਰੋ ਓਵਰਆਲ ਲੱਗਦੀ ਸ਼ਰੀਫ ਨਖਰੋ ਨੀ ਹੌਲੀ ਹੌਲੀ ਕਰਾਂਗੇ ਤਰੀਫ ਨਖਰੋ ਤੂੰ ਠੀਕ ਨਖਰੋ ਆ ਠੀਕ ਨਖਰੋ ਅੱਖ ਤੇਰੀ ਲੱਗਦੀ ਆ ਤਰੀਫ ਨਖਰੋ ਉਹ ਸਮਰ ਚ ਕਰਦੀ ਫਰੀਜ਼ ਨਖਰੋ ਮੈਂ ਕੱਟਲ ਜਾ ਪਲੀਜ਼ ਨਖਰੋ ਸਨ ਤੇਰਾ 80 ਡਿਗਰੀਜ਼ ਨਖਰੋ ਟਲ ਜਾ ਪਲੀਜ਼ ਨਖਰੋ ਕਰਾਉਂਦੀ ਬੈਂਡ ਮੁੰਡਿਆਂ ਦੇ ਨੀਜ਼ ਨਖਰੋ ਟਲ ਜਾ ਪਲੀਜ਼ ਨਖਰੋ ਟਲ ਜਾ ਪਲੀਜ਼ ਨਖਰੋ ਮੈਂ ਕੱਟਲ ਜਾ ਪਲੀਜ਼ ਨਖਰੋ
ਸਵਾਗਤ ਹੈ ਜੀ ਪ੍ਰੋਗਰਾਮ ਵਿਰਸਾ ਵਾਈਬਸ ਐਫ ਐਮ 101.5 ਅਤੇ ਅਰਸ਼ ਅਤੇ ਇੰਦਰਜੀਤ ਦੇ ਨਾਲ ਹਰ ਮੰਗਲਵਾਰ ਤੁਹਾਡੇ ਨਾਲ ਰੂਬਰੂ ਹੁੰਦੇ ਹਾਂ ਅਤੇ ਅਰਸ਼ ਗੱਲਬਾਤ ਆਪਾਂ ਕਰ ਰਹੇ ਸੀ ਮੌਸਮ ਦੀ ਅਤੇ ਮੌਸਮ ਤੋਂ ਬਾਅਦ ਗੱਲਬਾਤ ਆਪਣੀ ਚੱਲੀ ਪਾਣੀ ਦੇ ਸੋਮਿਆਂ ਦੀ
ਜੀ
ਅਤੇ ਜੇ ਗੱਲ ਕਰੀਏ ਵਿਨੀਪੈਗ ਦੀ ਤਾਂ ਵਿਨੀਪੈਗ ਦੇ ਵਿੱਚ ਜਿਹੜਾ ਪਾਣੀ ਆ ਉਹ ਸ਼ੋਲ ਲੇਕ ਜਿਹੜੀ ਆ ਮੈਨੀਟੋਬਾ ਓਨਟੈਰੀਓ ਦੇ ਬਾਰਡਰ ਲੱਗੇ ਇੱਥੋਂ ਤਕਰੀਬਨ 150 ਕਿਲੋਮੀਟਰ ਦੂਰ ਪੈਂਦੀ ਆ ਉਹਦੇ ਤੋਂ ਸੋਤ ਕੀਤਾ ਜਾਂਦਾ ਇਹਦਾ ਪਾਣੀ ਸੋ ਉਸ ਪਾਣੀ ਨੂੰ ਬਾਅਦ ਵਿੱਚ ਫਿਲਟਰ ਕਰਕੇ ਅਤੇ ਉਹਦੇ 'ਚ ਰਿਕੁਆਇਰਡ ਜਿਹੜੇ ਆ ਕੈਮੀਕਲਸ ਆ ਫਲੋਰਾਈਡ ਕਲੋਰੀਨ ਵਗੈਰਾ ਐਡ ਕਰਕੇ ਜਿਹੜਾ ਆਪਣੇ ਘਰਾਂ ਤੱਕ ਪਹੁੰਚਾਇਆ ਜਾਂਦਾ
ਜੀ ਅਤੇ ਭਾਈ ਇਹਦੇ 'ਚ ਜਿਹੜੀ ਗੱਲ ਆ ਜਾਂਦੀ ਹੈ ਕਿ ਏਰੀਏ ਵਾਈਜ਼ ਆਪਾਂ ਲੈਟ ਸੇ ਨੌਰਥ ਸਾਊਥ ਈਸਟ ਵੈਸਟ ਦੀ ਗੱਲ ਕਰਦੇ ਹਾਂ ਜਿਵੇਂ ਕਈ ਘਰਾਂ ਦੇ ਵਿੱਚ ਜਿਹੜੇ ਉਹ ਫਿਲਟਰ ਟੈਸਟਿੰਗ ਕਰਦੇ ਆ ਉਹ ਕਹਿੰਦੇ ਕਲੋਰੀਨ ਇੱਧਰ ਵਾਲੇ ਪਾਣੀ 'ਚ ਜ਼ਿਆਦਾ ਸੋ ਉਹ ਸਮੱਸਿਆ ਕਿਉਂ ਪਾਈਪਲਾਈਨ ਦੇ ਰਿਲੇਟਡ ਆ ਜਾਂ ਉਹ ਫਿਰ ਪਾਣੀ ਦੇ
ਰਿਲੇਟਡ ਆਈ ਥਿੰਕ ਕਈ ਵਾਰੀ ਉਹੀ ਹੈ ਕਿ ਜਦੋਂ ਕਿਤੇ ਵੀ ਪਾਈਪਲਾਈਨ ਦੇ ਵਿੱਚ ਜਾਂ ਮੇਨ ਵਾਟਰ ਦੇ ਵਿੱਚ ਕਿਤੇ ਨਾ ਕਿਤੇ ਕੋਈ ਡੈਮੇਜ ਆ ਜਾਂਦੀ ਆ ਜਾਂ ਕੋਈ ਵਾਟਰ ਲਾਈਨ ਵਰਕ ਜਦੋਂ ਚੱਲਦਾ ਉਹਦੇ ਕਰਕੇ ਵੀ ਕਈ ਵਾਰੀ ਉਹ ਜਿਹੜਾ ਵਾ ਸੈਡੀਮੈਂਟਸ ਜਿਹੜੇ ਆ ਉਹ ਜ਼ਿਆਦਾ ਜਿਹੜੇ ਆ ਉਹ ਕਰੀਕਲ ਕੇ ਆਉਣੇ ਸ਼ੁਰੂ ਹੋ ਜਾਂਦੇ ਪਾਣੀ ਨਾਲ ਮੰਨ ਲਓ ਕਿਸੇ ਜਗ੍ਹਾ 'ਤੇ ਉਹ ਕੰਮ ਕਰ ਰਿਹਾ ਅਤੇ ਪਾਣੀ ਬੰਦ ਕੀਤਾ ਪਰ ਜਦੋਂ ਉਹਨਾਂ ਨੇ ਪਾਣੀ ਦਾ ਵਹਾਅ ਦੁਬਾਰਾ ਖੋਲ੍ਹਣਾ ਉਹਦੇ ਕਰਕੇ ਕਈ ਵਾਰੀ ਜਿਹੜਾ ਪਾਈਪਾਂ ਦੇ ਵਿੱਚ ਥੱਲੇ ਬੈਠਾ ਸਾਰਾ ਕੁਛ ਉਹਨੇ ਇੱਕ ਵਾਰੀ ਫੇਰ ਖੋਲ੍ਹ ਜਾਣਾ
ਓਕੇ
ਸੋ ਅਕਸਰ ਹੀ ਇਹ ਜਿਹੜੀ ਆ ਰੈਕਮੈਂਡੇਸ਼ਨ ਜਿਹੜੀ ਆ ਸਿਟੀ ਵੱਲੋਂ ਉਦੋਂ ਦਿੱਤੀ ਜਾਂਦੀ ਕਿ ਜਦੋਂ ਵੀ ਕਿਤੇ ਤੁਹਾਡੇ ਮੰਨ ਲਓ ਪਾਣੀ ਦੀ ਸਪਲਾਈ ਬੰਦ ਕੀਤੀ ਗਈ ਆ ਕਿਸੇ ਵਰਕ ਦਾ ਕਰਕੇ ਅਤੇ ਉਸ ਤੋਂ ਬਾਅਦ ਉਹ ਕਹਿੰਦੇ ਕਿ ਜਿਹੜਾ
ਟੈਪ ਖੁੱਲ੍ਹੀ ਛੱਡੋ
ਜਾਂ ਟੋਇਲਟ ਵਗੈਰਾ ਤੁਸੀਂ ਫਲੱਸ਼ ਕਰੋ ਅਤੇ ਤੁਸੀਂ ਦੇਖੋਗੇ ਕਿ ਪਾਣੀ ਜਿਹੜਾ ਤੁਹਾਡੇ ਟੈਪ ਵਗੈਰਾ ਦੇ ਵਿੱਚ ਉਹ ਵੀ ਥੋੜ੍ਹਾ ਡਿਸਕਲਰ ਹੋਇਆ ਹੁੰਦਾ
ਜੀ ਯੈਲੋਸ਼ ਕਲਰ ਹੁੰਦਾ
ਸੋ ਬਰਾਊਨ ਯੈਲੋ ਡਿਪੈਂਡਿੰਗ ਔਨ ਹੈ ਨਾ ਕਿ ਉਹਦੇ 'ਚ ਕੀ ਮਿਕਸ ਆ ਸੋ ਇਹੋ ਜਿਹੀਆਂ ਚੀਜ਼ਾਂ ਚੱਲਦੀਆਂ ਰਹਿੰਦੀਆਂ ਸੋ ਇੱਥੇ ਇੱਕ ਇੰਟਰਸਟਿੰਗ ਗੱਲ ਹੈ ਜਿਵੇਂ ਆਪਣੇ ਇੰਡੀਆ ਦੇ ਵਿੱਚ ਤੁਸੀਂ ਦੇਖਿਆ ਹੋਊਗਾ ਕਿ ਸਮਰਸੀਬਲ ਪੰਪ ਲੱਗੇ ਜਾਂ ਕੁਛ ਇੱਥੇ ਉਹ ਸਿਸਟਮ ਨਹੀਂ ਹੈ ਇੱਥੇ ਜਿਹੜਾ ਸਾਰੀਆਂ ਸਿਟੀਆਂ ਜਿਹੜੀਆਂ ਉਹ ਪਾਣੀ ਜਿਹੜਾ ਕਿਸੇ ਨਾ ਕਿਸੇ ਲੇਕ ਤੋਂ ਜਿਹੜਾ ਉਹ ਸੋਰਸ ਕਰਦੀਆਂ ਨੇ
ਜੀ
ਫਿਰ ਗੱਲ ਆ ਜਾਂਦੀ ਦੇਖੋ ਆਪਾਂ ਪਾਣੀ ਦਾ ਜਿਹੜਾ ਬਿੱਲ ਵੀ ਭਰਦੇ ਹਾਂ ਨਾ
ਹਾਂਜੀ
ਉਹਦੇ 'ਚ ਪਾਣੀ ਜਿਹੜਾ ਆਪਾਂ ਯੂਜ਼ ਕਰ ਰਹੇ ਹਾਂ ਮੰਨ ਲਓ ਜਿੰਨੇ ਕਿਊਬਿਕ ਮੀਟਰ ਜਾਂ ਜਿੰਨਾ ਵੀ ਜਿੰਨੇ ਗੈਲਨ ਵੀ ਤੁਸੀਂ ਇੱਕ ਆਪਾਂ ਸਿੰਪਲ ਟਰਮੀਨੋਲੋਜੀ ਜਿੰਨੇ ਲੀਟਰ ਪਾਣੀ ਤੁਸੀਂ ਯੂਜ਼ ਕੀਤਾ ਜੇ ਉਨੇ ਲੀਟਰ ਤੁਸੀਂ ਸੀਵਰੇਜ 'ਚ ਵੀ ਪਾਇਆ
ਵੇਸਟ ਵੀ ਕੀਤਾ ਸੋ ਬਿੱਲ ਦੋਨਾਂ ਚੀਜ਼ਾਂ ਦਾ
ਆਉਂਦਾ ਸੋ ਜੇ ਤੁਸੀਂ 1000 ਲੀਟਰ ਪਾਣੀ ਯੂਜ਼ ਕੀਤਾ
ਜੀ
ਉਹ ਪਾਣੀ ਯੂਸੇਜ ਦੇ ਬਿੱਲ ਦੇ ਨਾਲ ਨਾਲ 1000 ਲੀਟਰ ਸੀਵਰੇਜ ਦਾ ਬਿੱਲ ਵੀ ਤੁਹਾਨੂੰ ਆਉਂਦਾ
ਜੀ ਹਾਂਜੀ ਸੋ ਇਹ ਇੱਕ ਤਰ੍ਹਾਂ ਦੀ ਮੇਨਟੇਨੈਂਸ ਹੀ ਕਹਿ ਸਕਦੇ ਹਾਂ ਕਿ ਜੇ ਤੁਸੀਂ ਸਰਵਿਸ ਯੂਜ਼ ਕਰ ਰਹੇ ਹਾਂ ਤਾਂ ਤੁਸੀਂ ਉਹਨੂੰ ਜੇ ਵੇਸਟ ਵੀ ਕਰ ਰਹੇ ਹੋ ਤਾਂ
ਤੁਸੀਂ ਦੇਖੋ ਇੱਥੇ ਇੰਟਰਸਟਿੰਗ ਗੱਲ ਹੈ ਜਿੱਦਾਂ ਤੁਸੀਂ ਇਹ ਘਾਹ ਨੂੰ ਪਾਣੀ ਲਾਤਾ ਦੇ ਲਾਉਂਦੇ ਚ ਉਹ ਤੁਸੀਂ ਪਾਣੀ ਯੂਜ਼ ਕਰ ਲਿਆ 1000 ਲੀਟਰ ਤੁਸੀਂ ਘਾਹ ਨੂੰ ਲਾਤਾ ਪਰ ਉਹ ਸੀਵਰੇਜ 'ਤੇ ਨਹੀਂ ਗਿਆ
ਹਾਂਜੀ
ਹੈ ਨਾ ਸੋ ਗੱਲ ਇਹ ਕਿ ਪਰ ਸੀਵਰੇਜ ਦਾ ਬਿੱਲ ਤੁਹਾਨੂੰ ਆਉਣੇ ਹੋਣਾ ਸੋ
ਹਾਂਜੀ ਇਸ ਤੋਂ ਇਲਾਵਾ ਤੁਸੀਂ ਇੱਥੇ ਕੋਈ ਔਨ ਕਰਦੇ ਹੋ ਪ੍ਰੋਪਰਟੀ ਤਾਂ ਆਪਣਾ ਵਾਟਰ ਬਿੱਲ ਦੇਖਿਓ ਬ੍ਰੇਕਡਾਊਨ ਕਰਕੇ ਤਾਂ ਉਹ ਥੱਲੇ ਲਿਖਿਆ ਹੁੰਦਾ ਕਿ ਕਿੰਨਾ ਯੂਸੇਜ ਆ ਅਤੇ ਕਿੰਨਾ ਵੇਸਟੇਜ
ਆਈ ਐਮ ਸ਼ੋਰ ਕਿ ਜਿਹੜੇ ਯੂਟੀਲਿਟੀ ਦਾ ਬਿੱਲ ਭਰਦੇ ਉਹਨਾਂ ਨੂੰ ਤਾਂ ਇਹ ਚੀਜ਼ਾਂ ਚੰਗੀ ਤਰ੍ਹਾਂ ਪਤਾ ਹੋਣਗੀਆਂ ਜਦੋਂ ਪਤਾ ਲੱਗਦਾ ਕਿ ਯਾਰ ਇੰਨਾ ਪਾਣੀ ਵਰਤ ਲਿਆ ਸੀ ਪਰ ਉਹਦੇ 'ਚ ਨਾਲ ਸੀਵਰੇਜ ਦਾ ਜਿਹੜਾ ਉਹ ਆ ਅਤੇ ਐਜ਼ ਵੈਲ ਐਜ਼ ਜਿਹੜੇ ਨਾ ਫਲੈਟ ਰੇਟ ਵੀ ਹੁੰਦੇ ਆ ਕਿ ਬੇਸਿਕ ਚਾਰਜ ਤੁਹਾਨੂੰ ਪਰ ਡੇ ਦਾ ਉਹ ਲੱਗਣਾ ਹੀ ਲੱਗਣਾ
ਓਕੇ
ਸੋ ਇਸੇ ਤਰ੍ਹਾਂ ਜਦੋਂ ਆਪਾਂ ਨੈਚੁਰਲ ਗੈਸ ਹੈ ਨਾ ਘਰਾਂ ਦੇ ਵਿੱਚ ਨੈਚੁਰਲ ਗੈਸ ਦਾ ਕਨੈਕਸ਼ਨ ਆ ਤੁਹਾਡੇ ਜਿਹੜਾ ਹੀਟਿੰਗ ਸਿਸਟਮ ਆ ਉਹ ਉਹਦੇ ਨਾਲ ਚੱਲਦਾ ਕਈਆਂ ਦੇ ਜਿਹੜੇ ਆ ਸਟੋਵ ਵਗੈਰਾ ਉਹ ਵੀ ਉਹਦੇ ਵਿੱਚ ਚੱਲਦੇ ਆ ਸੋ ਉਹਦੀ ਵੀ ਤੁਹਾਡੀ ਯੂਸੇਜ ਐਸ ਵੈਲ ਐਸ ਜਿਹੜੀ ਉਹਦੀ ਡਿਲੀਵਰੀ ਚਾਰਜਸ ਵੀ ਹੁੰਦੇ ਕਿ ਉਹ ਤੁਹਾਡੇ ਘਰ ਤੱਕ ਡਿਲੀਵਰ ਜਿਹੜੀ ਹੋਈ ਆ ਪਾਈਪਾਂ ਦੇ ਥਰੂ ਉਹਦੇ ਵੀ ਫਲੈਟ ਰੇਟ ਇੱਕ ਲੱਗਦਾ ਹੀ ਲੱਗਦਾ।
ਓਕੇ,
ਸੋ ਹਰੇਕ ਸਾਲ ਕੁਝ ਪਰਸੈਂਟੇਜ ਜਿਹੜੀ ਆ ਇਹਨਾਂ ਸੇਵਾਵਾਂ ਦੇ
ਵਿੱਚ 1-2% ਹਰ ਸਾਲ
ਵੱਧਦੀ ਆ, ਤੇ ਕਈ ਵਾਰ ਜਦੋਂ ਫਿਰ
ਜਦੋਂ ਤੁਹਾਡੇ ਮੈਨੂੰ ਲੱਗਦਾ ਕਿ ਜਦੋਂ ਤੁਹਾਡੀ ਹਾਊਸ ਪ੍ਰੋਪਰਟੀ ਦੀ ਉਹ ਟੈਕਸ ਲੈ ਉਹ ਹੁੰਦੀ ਆ, ਅਸੈਸਮੈਂਟ ਹੁੰਦੀ ਆ, ਉਸ ਤੋਂ ਬਾਅਦ ਇਹਨਾਂ ਦੇ ਵਿੱਚ ਵੀ ਚਾਰਜਸ 'ਚ ਵਾਧਾ ਹੁੰਦਾ।
ਯਾ ਬਿਲਕੁਲ, ਸੋ ਇਸੇ ਤਰ੍ਹਾਂ ਹੀ ਹਾਈਡੋ ਦਾ ਜਿਹੜੀ ਇਲੈਕਟ੍ਰੀਸਿਟੀ
ਜੀ,
ਸੋ ਮੈਨੀਟੋਬਾ ਦੇ ਜਿਹੜੀ ਸਾਰੀ ਇਲੈਕਟ੍ਰੀਸਿਟੀ ਆ ਉਹ ਪਾਣੀ ਤੋਂ ਹੀ ਜਿਹੜੀ ਆ ਤਿਆਰ ਕੀਤੀ ਜਾਂਦੀ ਆ।
ਹਾਂਜੀ,
ਅਤੇ ਜਿਹੜਾ ਮੈਨੀਟੋਬਾ ਹਾਈਡਰੋ ਡਿਪਾਰਟਮੈਂਟ ਆ ਕਾਫੀ ਜ਼ਿਆਦਾ ਜਿਹੜੀ ਬਿਜਲੀ ਇੱਥੇ ਪੈਦਾਵਾਰ ਹੁੰਦੀ ਹੈ, ਅਤੇ ਦੂਜੇ ਜਿਹੜੇ ਸੂਬੇ ਉਹਨਾਂ ਨੂੰ ਵੀ ਸੈਂਡ ਕੀਤੀ ਜਾਂਦੀ ਇੱਥੋਂ ਬਿਜਲੀ, ਅਤੇ ਨਾਲ ਦੀ ਨਾਲ ਯੂ ਐਸ ਦੇ ਵਿੱਚ ਵੀ ਜਿਹੜੀ ਆ ਉਹ ਬਿਜਲੀ
ਮੈਂ ਕਹਿ ਨਹੀਂ ਲੱਗਾ ਸੀ ਗੁਆਂਢੀਆਂ ਨੂੰ ਵੀ ਦਿੱਤੀ ਜਾਂਦੀ,
ਅਮਰੀਕਾ ਨੂੰ ਵੀ ਜਿਹੜੀ ਆ
ਆਈ ਥਿੰਕ
ਵੇਚੀ ਜਾਂਦੀ ਆ।
ਨੇੜੇ ਦੀਆਂ ਜਿਹੜੀਆਂ ਆਪਣੀਆਂ ਗੁਆਂਢੀ ਪ੍ਰੋਵਿੰਸਸ ਆ ਨੌਰਥ ਡਕੋਟਾ ਸਾਊਥ ਡਕੋਟਾ, ਸੋ ਮੋਸਟਲੀ ਇਹਨਾਂ ਪ੍ਰੋਵਿੰਸਸ ਦੇ ਵਿੱਚ ਜਾਂਦੀ
ਸਟੇਟਾਂ, ਉਧਰ ਸਟੇਟਾਂ ਕਹਿ ਦਿੰਦੇ।
ਹਾਂਜੀ, ਸੋ ਯਾ ਸੋ ਇੱਕ ਤਰ੍ਹਾਂ ਦਾ,
ਪਰ ਵੇਖੋ ਹੈ ਕਿੰਨਾ ਫਰਕ ਹੈ ਆਪਣੇ ਪੰਜਾਬ 'ਚ ਨਲਕੇ 'ਤੇ ਮੋਟਰ ਲੱਗੀ ਹੁੰਦੀ
ਜੀ, ਪਹਿਲਾਂ ਨਲਕੇ ਤੋਂ ਸ਼ੁਰੂ ਹੋਏ ਸੀ, ਬੋਕੀ ਤੋਂ ਆ ਕੇ ਫਿਰ ਮੋਟਰ 'ਤੇ ਆ ਗਏ, ਮੋਟਰ ਤੋਂ ਸਮਰਸੀਬਲ ਪੰਪ ਆ ਗਏ,
ਅਤੇ ਉਹ ਫਿਰ ਜਿਹੜੇ ਉਹ ਸਮਰਸੀਬਲ ਪੰਪ ਆ ਉਹ ਫਿਰ ਇੰਨੇ ਕੁ ਸਭ ਮਰਜ਼ੀ ਹੁੰਦੇ ਗਏ ਕਿ ਡੂੰਘੇ ਡੂੰਘੇ 'ਚ ਆ ਕੇ ਹੁਣ 400 ਫੁੱਟ ਤੋਂ ਵੀ ਕਿਤੇ ਥੱਲੇ ਜੀ।
ਇਹ ਤਾਂ ਚਲੋ ਆਪਣੇ ਏਰੀਏ ਦਾ ਵਾ ਕਿ 400 ਫੁੱਟ ਜਿਹੜਾ ਅੰਮ੍ਰਿਤਸਰ ਤਰਨ ਤਾਰਨ ਬੈਲਟ ਆ, ਬਟ ਜੇ ਤੁਸੀਂ ਮਾਲਵੇ ਵਾਲੀ ਸਾਈਡ ਜਾਂਦੇ ਤਾਂ ਉਹ 600 ਤੇ ਵੀ ਪਹੁੰਚ ਗਏ ਹੋਏ।
ਹਾਂ, ਸੋ
ਉਹਨਾਂ ਦਾ ਪਾਣੀ ਵੀ ਜਿਹੜਾ ਹੁਣ ਉਹ ਆ ਵੀ ਰਿਹਾ ਵਾ ਸਮਰਸੀਬਲ ਪੰਪ ਵਾਲਾ, ਉਹ ਬਹੁਤ ਖਾਰਾ ਆ ਰਿਹਾ, ਜਿਵੇਂ ਆਪਣੇ ਇੱਥੇ ਯੈਲੋ 'ਚ ਹੁੰਦਾ ਵਾ ਜਿਵੇਂ ਰਿਵਰ ਦਾ ਪਾਣੀ ਹੁੰਦਾ ਉਹ ਚੀਜ਼ ਆ।
ਇੱਕ ਨਾ ਬਹੁਤ ਵਧੀਆ ਡਾਕੂਮੈਂਟਰੀ ਸੀ ਯੂਟਿਊਬ 'ਤੇ ਅਵੇਲੇਬਲ ਆ ਫਰੀ ਦੇ ਵਿੱਚ, ਦ ਫਾਈਨਲ ਅਸੋਲਟ, ਆਖਰੀ ਹਮਲਾ। ਸੋ ਉਹ ਉਸ ਡਾਕੂਮੈਂਟ ਦੇ ਵਿੱਚ ਪੰਜਾਬ ਦੇ ਪਾਣੀਆਂ ਬਾਰੇ ਜਿਹੜੀ ਆ ਬੜੀ ਵਿਸਥਾਰ ਦੇ ਵਿੱਚ ਜਿਹੜੀ ਆ ਜਾਣਕਾਰੀ ਮਾਹਰਾਂ ਵੱਲੋਂ ਜਿਹੜੀ ਆ ਸ਼ੇਅਰ ਕੀਤੀ ਗਈ ਆ, ਅਤੇ ਉਹਦੇ 'ਚ ਹੀ ਉਹਨਾਂ ਨੇ ਜਿਹੜੇ ਕੁਝ ਰਿਸਰਚ ਆਰਟੀਕਲਸ ਜਿਹੜੇ ਆ ਉਹਨਾਂ ਨੂੰ ਕੋਟ ਕੀਤਾ ਸੀ ਨਾਸਾ ਵੱਲੋਂ ਵੀ ਸਾਰਾ, ਕਿ ਆਉਣ ਵਾਲੇ ਕਿੰਨੇ ਸਾਲਾਂ ਦੇ ਜਿਹੜਾ ਪਾਣੀ ਦਾ ਲੈਵਲ ਜਿਹੜਾ ਪੰਜਾਬ ਏਰੀਏ ਦੇ ਵਿੱਚ ਕਿਹੜਾ ਡੇਂਜਰਸ ਜਿਹੜਾ ਯੂ ਨੋ ਲੈਵਲ ਤੱਕ ਜਿਹੜਾ ਉਹ ਗਿਰ ਜਾਊਗਾ
ਜੀ।
ਸੋ ਉਹਨਾਂ ਨੇ ਉਹ ਡਾਕੂਮੈਂਟਰੀ ਜ਼ਰੂਰ ਵੇਖਣੀ ਚਾਹੀਦੀ ਸਾਰਿਆਂ ਨੂੰ ਜਿਨ੍ਹਾਂ ਨੇ ਨਹੀਂ ਦੇਖੀ, ਉਹਦੇ 'ਚ ਬਹੁਤ ਵਧੀਆ ਇੱਕ ਸਾਇੰਟੀਫਿਕ ਜਿਹੜੇ ਆ ਪੁਆਇੰਟ ਆਫ ਵਿਊ ਤੋਂ ਵੀ ਉਹਨਾਂ ਨੇ ਦੱਸਿਆ, ਅਤੇ ਪੋਲੀਟੀਕਲ ਪੁਆਇੰਟ ਆਫ ਵਿਊ ਤੋਂ ਵੀ ਉਹਨਾਂ ਨੇ ਦੱਸਿਆ ਕਿ ਜਿਹੜਾ ਪੰਜਾਬ ਦਾ ਨਹਿਰੀ ਪਾਣੀ ਆ ਉਹਦਾ ਜਿਹੜੀ ਐਕਸੈਸ ਆ ਉਹ ਪੰਜਾਬ ਦੇ ਕਿਸਾਨਾਂ ਨੂੰ ਜਾਂ ਲੋੜਵੰਦਾਂ ਨੂੰ ਪੂਰੀ ਉੱਨੀ ਨਹੀਂ ਮਿਲ ਰਹੀ ਜਿੰਨੀ ਮਿਲਣੀ ਚਾਹੀਦੀ ਸੀ। ਸੋ ਇਹ ਜ਼ਰੂਰ ਉਹ ਡਾਕੂਮੈਂਟਰੀ ਜਿਹੜੀ ਆ ਉਹ ਦੇਖੀ ਜਾ ਸਕਦੀ ਹੈ
ਜੀ। ਇਹਦੇ 'ਚ ਨਾ ਜਿਹੜੀ ਡਾਕੂਮੈਂਟਰੀ 'ਚ ਉਹਨਾਂ ਨੇ ਸਾਰੇ ਐਕਸਪੈਕਟ ਜਿਵੇਂ ਕਿਉਂ ਕਿਹਾ ਉਹ ਵੀ ਕੀਤੇ ਆ, ਉਹਦੇ 'ਚ ਕਰੋਪ ਰੋਟੇਸ਼ਨ ਦਾ ਵੀ ਦੱਸਿਆ ਹੋਇਆ ਸੀ ਕਿ ਜਿਵੇਂ ਆਪਾਂ ਅੱਜ ਕੱਲ੍ਹ ਦੇ ਅੱਜ ਦੇ ਟਾਈਮ ਦੇ ਉੱਤੇ ਜਿਹੜੀਆਂ ਮੇਨ ਕਰੋਪਸ ਜਿਹੜੀਆਂ ਇੰਡੀਆ ਪੰਜਾਬ ਦੀਆਂ ਰਹਿ ਗਈਆਂ ਉਹ ਕਣਕ ਝੋਨਾ ਹੀ ਆ, ਹਾਲਾਂਕਿ ਇਹ ਦੋਨੋਂ ਹੀ ਪੰਜਾਬ ਦੀਆਂ ਨਹੀਂ ਹੈਗੀਆਂ ਸੀ।
ਹਰੀ ਕ੍ਰਾਂਤੀ
ਹਾਂਜੀ ਜਿਹੜੇ ਗ੍ਰੀਨ ਰੈਵੋਲੂਸ਼ਨ ਆਇਆ ਸੀ ਉਸ ਤੋਂ ਬਾਅਦ ਇਹ ਦੇਣ ਇੱਕ ਤਰ੍ਹਾਂ ਦੀ ਥੋਪੀ ਗਈ ਪੰਜਾਬ 'ਤੇ, ਕਿਉਂਕਿ ਉਦੋਂ ਇਹਨਾਂ ਦੋਨਾਂ ਕਰੋਪਾਂ 'ਤੇ ਸੈਂਟਰਲ ਵੱਲੋਂ MSP ਦਿੱਤੀ ਗਈ ਸੀਗੀ ਇਹ ਬੀਜੋ, ਕਿਉਂਕਿ ਦੇਸ਼ ਨੂੰ ਅਨਾਜ ਦੀ ਲੋੜ,
ਬਹੁਤ ਅਨਾਜ ਦੀ ਲੋੜ ਸੀ ਉਸ ਵਕਤ, ਬਹੁਤ ਮੰਦਾ ਚੱਲ ਰਿਹਾ ਸੀ, ਕਿ ਈਵਨ ਕਿ ਬਾਹਰਲੇ ਮੁਲਕਾਂ ਦੇ ਵਿੱਚ ਵੀ ਕੈਂਪੇਨਾਂ ਚੱਲ ਰਹੀਆਂ ਸੀ ਅਨਾਜ ਉੱਧਰ ਭੇਜਣ ਦੇ ਲਈ
ਜੀ। ਸੋ ਉਸ ਤੋਂ ਬਾਅਦ ਜਿਹੜੀ ਇਹ ਇੱਕ ਤਰ੍ਹਾਂ ਦੀ ਹੈਬੀਟੇਟ ਬਣ ਗਈ ਪੰਜਾਬ ਦੇ ਕਿਸਾਨਾਂ ਲਈ, ਕਿਉਂਕਿ ਦੂਸਰੀਆਂ ਕਰੋਪਸ ਜਿਹੜੀਆਂ ਜ਼ਿਆਦਾ ਮੇਨਟੇਨੈਂਸ ਮੰਗਦੀਆਂ ਸੀ ਜਾਂ ਜ਼ਿਆਦਾ ਉਹਨਾਂ ਦੇ ਉੱਤੇ ਵਰਕਫੋਰਸ ਲੱਗਦੀ ਸੀ, ਅਵੇਲੇਬਿਲਿਟੀ ਘੱਟ ਸੀ, ਸੋ ਉਸ ਤੋਂ ਬਾਅਦ ਫਿਰ ਇਹ ਹੁੰਦਾ ਹੁੰਦਾ ਇੱਕ ਤਰ੍ਹਾਂ ਦਾ ਮੇਜਰ ਕਰੋਪ ਹੀ ਬਣ ਗਈ ਹੁਣ ਪੰਜਾਬ ਦੀ।
ਸੋ ਇਹੀ ਹੈ ਨਾ ਕਿ ਦੇਖੋ ਤੁਸੀਂ ਝੋਨੇ ਦੀ ਗੱਲ ਕਰੀਏ ਤਾਂ ਕਿੰਨਾ ਪਾਣੀ ਜਿਹੜਾ ਪੰਜਾਬ ਦਾ ਝੋਨੇ ਦੀ ਉਪਜਾਈ ਦੇ ਵਿੱਚ ਜਾਂਦਾ
ਜੀ। ਬਿਲਕੁਲ, ਹੁਣ ਤੁਸੀਂ ਦੇਖ ਲਓ ਮਈ ਮਿਡ ਤੋਂ ਹੀ ਜਿਹੜੀਆਂ ਆਪਣੇ ਉੱਥੇ ਕਹਿ ਦਿੰਦੇ ਮੋਟਰਾਂ ਦੀ ਬੱਤੀ ਜਿਹੜੀ ਹੁੰਦੀ ਆ ਬਿਜਲੀ ਉਹ ਚਾਲੂ ਕਰ ਦਿੰਦੇ ਆ 16-16 ਘੰਟੇ, ਸੋ ਮੋਟਰਾਂ ਚੱਲਦੀਆਂ ਹੀ ਆ, ਇੱਕ ਨਹੀਂ ਚੱਲਦੀਆਂ, ਤੁਸੀਂ ਹਿਸਾਬ ਲਾ ਲਓ ਕਿ ਕਿੰਨੀਆਂ ਮੋਟਰਾਂ ਚੱਲਦੀਆਂ, ਕਿੰਨਾ ਪਾਣੀ ਥੱਲੇ ਕੱਢ ਰਹੀਆਂ ਨੇ।
ਅਤੇ ਉਹੀ ਆ ਨਾ ਕਿ ਲਗਾਤਾਰ ਜਿਹੜੀਆਂ ਉਹ ਚੱਲੀ ਜਾ ਰਹੀਆਂ, ਅਤੇ ਇਹਦਾ ਜਿਹੜਾ ਮੈਨੂੰ ਲੱਗਦਾ ਕਿ ਹੁਣ ਪੰਜਾਬ ਦੇ ਵਿੱਚ ਕਈ ਥਾਈਂ ਜਿਹੜੀ ਆ ਉਹ ਦੂਸਰੀ ਖੇਤੀ ਵੱਲ ਨੂੰ ਜਿਹੜਾ ਧਿਆਨ ਜਾ ਰਿਹਾ ਨਵੀਂ ਜਨਰੇਸ਼ਨ ਦਾ ਜਿਹੜੀ ਇਸ ਦੇ ਵਿੱਚ ਅੱਗੇ ਆ ਰਹੀ ਆ। ਪਰ ਇੱਕ ਇੱਥੇ ਇਹ ਵੀ ਚਿੰਤਾਜਨਕ ਗੱਲ ਹੈ ਕਿ ਨਵੀਂ ਜਨਰੇਸ਼ਨ ਖੇਤੀਬਾੜੀ ਦੇ ਵਿੱਚ ਬਹੁਤ ਘੱਟ ਆ ਰਹੀ ਹੈ
ਜੀ। ਬਿਲਕੁਲ,
ਸੋ ਇੱਕ ਉਹਦੇ ਵੀ ਕਈ ਪਹਿਲੂ ਆ, ਤੁਸੀਂ ਦੇਖੋ ਕਿ ਜਿਹੜਾ ਜਿਹੜੀ ਮਾਈਗ੍ਰੇਸ਼ਨ ਹੋਈ ਇੰਨੀ
ਇੱਕ ਗੈਪ ਪੈ ਗਿਆ,
ਗੈਪ ਪੈ ਗਿਆ
ਜੀ, ਗੈਪ ਵੀ ਇੱਕ ਸਾਲ ਦਾ ਨਹੀਂ, ਗੈਪ ਵੀ 5 ਸਾਲ ਦਾ, 5-7 ਸਾਲ ਦਾ।
ਸੋ
ਬਹੁਤ ਫੈਕਟਰ ਨੇ, ਬਟ ਚਲੋ ਬਾਬਾ ਮਿਹਰ ਕਰੇ,
ਮਿਹਰ ਕਰੇ, ਅਤੇ ਜ਼ਰੂਰ ਜਿਹੜਾ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ।
ਹਾਂਜੀ,
ਅਤੇ ਚੜ੍ਹਦੀ ਕਲਾ ਦੇ ਵਿੱਚ ਰਿਹਾ ਪੰਜਾਬ, ਅਤੇ ਜ਼ਰੂਰ ਉਹ ਮੋੜਾ ਜਿਹੜਾ ਇੱਕ ਪਊਗਾ
ਜੀ। ਬਿਲਕੁਲ,
ਜੇ ਮੋੜੇ ਦੀ ਗੱਲ ਕਰੀਏ ਕਿ ਜੇ ਕਹੀਏ ਕਿ ਪ੍ਰਵਾਸੀ ਉੱਧਰ ਨੂੰ ਵਾਪਸ ਜਾਣਗੇ ਉਹ ਵੀ ਜਾਣ ਲੱਗ ਗਏ ਆ,
ਹਾਂਜੀ,
ਹੈ ਨਾ। ਅਤੇ ਗੱਲ ਇਕੱਲੀ ਉਹੀ ਨਹੀਂ ਹੈ, ਗੱਲ ਤਾਂ ਇਹ ਆ ਕਿ ਪੰਜਾਬ ਨੂੰ ਕਦੇ ਤਾਂ ਉਹ ਜਿਹੜੇ ਇਕੁਅਲ ਰਾਈਟਸ ਸਾਰਾ ਕੁਛ ਉਹ ਵੀ ਜਿਹੜਾ ਮਿਲੂਗਾ।
ਹਾਂਜੀ,
ਸੋ ਗੱਲਾਂ ਬਾਤਾਂ ਆਪਾਂ ਇਸੇ ਤਰ੍ਹਾਂ ਜਾਰੀ ਰੱਖਾਂਗੇ। ਸੋ ਤੇ ਤੁਸੀਂ ਜੁੜਿਓ ਐਫ ਐਮ 101.5 ਤੇ ਵਿਰਸਾ ਵਾਈਬਸ ਅਰਸ਼ ਅਤੇ ਇੰਦਰਜੀਤ ਦੇ ਨਾਲ। ਅਤੇ ਜੇ ਤੁਹਾਡੇ ਵੀ ਕੋਈ ਸੁਝਾਅ ਨੇ ਤਾਂ ਜ਼ਰੂਰ ਸਾਡੇ ਤੱਕ ਪਹੁੰਚਦੇ ਕਰੋ 2489810076 ਜਾਂ ਵਿਰਸਾ ਵਾਈਬਸ ਰੇਡੀਓ ਇੰਸਟਾਗ੍ਰਾਮ 'ਤੇ ਵੀ ਤੁਸੀਂ ਸਾਨੂੰ ਰੀਚ ਆਊਟ ਕਰ ਸਕਦੇ ਹੋ। ਅਤੇ ਇੱਕ ਗੀਤ ਸੁਣਦੇ ਹਾਂ ਅਤੇ ਗੀਤ ਤੋਂ ਬਾਅਦ ਫਿਰ ਤੋਂ ਤੁਹਾਡੇ ਨਾਲ ਜੁੜਦੇ ਹਾਂ ਜੀ। ਗੱਲਾਂ ਬਾਤਾਂ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰੱਖਾਂਗੇ।
ਸਾਰਾ ਜੱਗ ਆਖਦਾ ਹੈ ਸਾਨੂੰ ਵੀ ਯਕੀਨ ਹੈ, ਤੂੰ ਸਭ ਤੋਂ ਹਸੀਨ ਹੈ, ਸਭ ਤੋਂ ਹਸੀਨ ਹੈ, ਤੂੰ ਸਭ ਤੋਂ ਹਸੀਨ ਹੈ, ਸਭ ਤੋਂ ਹਸੀਨ ਹੈ। ਸਭ ਤੋਂ ਹਸੀਨ ਹੈ, ਸਾਰਾ ਜੱਗ ਆਖਦਾ ਹੈ ਸਾਨੂੰ ਵੀ ਯਕੀਨ ਹੈ, ਸਾਰਾ ਜੱਗ ਆਖਦਾ ਹੈ ਮੈਨੂੰ ਵੀ ਯਕੀਨ ਹੈ, ਤੂੰ ਸਭ ਤੋਂ ਹਸੀਨ।
ਸਵਾਗਤ ਹੈ ਜੀ ਪ੍ਰੋਗਰਾਮ ਵਿਰਸਾ ਵਾਇਸ ਦੇ ਵਿੱਚ ਇੰਦਰਜੀਤ ਅਤੇ ਅਰਸ਼ ਦੇ ਨਾਲ। ਗੀਤ ਤੋਂ ਬਾਅਦ ਅਤੇ ਗੱਲ ਕਰੀਏ ਆਪਾਂ ਅੱਜ ਕੱਲ੍ਹ ਟ੍ਰੈਫਿਕ ਦੀ।
ਜੀ ਬਿਲਕੁਲ।
ਅਤੇ ਅਰਸ਼ ਟ੍ਰੈਫਿਕ ਜਿਹੜੀ ਆ ਉਹ ਤਾਂ ਕਹਿ ਲਓ ਕਿ ਵਿਨੀਪੈਗ ਦੇ ਵਿੱਚ ਵੀ ਕਈ ਵਾਰੀ ਐਂ ਲੱਗਦਾ ਕਿ ਯਾਰ ਅਤੇ ਓਨਟੈਰੀਓ 'ਚ ਐਵੇਂ ਕਹਿੰਦੇ ਰਹਿੰਦੇ ਕਿ ਬੜੀ ਟ੍ਰੈਫਿਕ ਆ ਇੱਥੇ, ਤਾਂ ਇੱਥੇ ਕਿਹੜਾ ਘੱਟ ਆ।
ਹਾਂਜੀ, ਉਹਦੇ ਪਿੱਛੇ ਵੀ ਵਾਧੂ ਕਾਰਨ ਨੇ। ਇੱਕ ਤਾਂ ਮੇਨ ਕੰਸਟਰਕਸ਼ਨ, ਸੈਕਿੰਡ ਆ ਜਾਂਦਾ ਵਾ ਰੀਓਪਨਿੰਗ ਆਫ ਬਾਈਕ ਲੇਨਸ, ਕਿ ਜਿਹੜਾ ਆਪਣਾ ਈ ਬਾਈਕ
ਬਾਈਕ ਲੇਨਾਂ ਦੀ ਗੱਲ ਕਰੀਏ, ਬਾਈਕ ਲੇਨ ਵਾਲੀਆਂ ਜਿਹੜੀਆਂ ਕਈ ਡਾਊਨ ਟਾਊਨ ਦੇ ਵਿੱਚ ਮੈਂ ਦੇਖਿਆ ਕਈ ਏਰੀਏਜ਼ ਹੈਗੇ ਆ ਜਿਨ੍ਹਾਂ 'ਤੇ ਬਾਈਕ ਲੇਨ ਵਾਲਾ ਜਿਹੜਾ ਉਹ ਪੂਰਾ ਲਾਈਕ ਉੱਥੇ ਨਾ ਡਿਵੀਜ਼ਨ ਹੀ ਬਣਾ ਦਿੱਤੀ ਗਈ, ਸਿਆਲ ਦੇ ਵਿੱਚ ਕੋਈ ਬਾਈਕ ਨਹੀਂ ਚੱਲਦੀ ਉੱਥੇ ਪਰ ਉਹ ਲੇਨ ਕਲੋਜ਼ ਹੀ ਰਹਿੰਦੀ ਆ।
ਹਾਂਜੀ, ਇਹਦੇ 'ਤੇ ਨਾ ਪਿੱਛੇ ਜੇ ਇੱਕ ਸਰਵੇ ਵੀ ਕਰਾਇਆ ਸੀ ਇਹਨਾਂ ਨੇ ਵਿਨੀਪੈਗ ਸੈਂਟਰਲ ਦਾ, ਅਤੇ ਮੋਸਟਲੀ ਲੋਕਾਂ ਨੇ ਉਸ ਦੇ ਅਗੇਂਸਟ ਹੀ ਕਿਹਾ ਸੀਗਾ ਕਿ ਬਾਈਕ ਲੇਨ ਜਦੋਂ ਆਪਣੇ ਇੱਥੇ ਮੋਸਟਲੀ ਸਨੋਅ ਰਹਿੰਦੀ ਜਾਂ ਵਿੰਟਰ ਵਾਲਾ ਮੌਸਮ ਰਹਿੰਦਾ ਕਿ ਆਪਾਂ ਨੂੰ 2-3 ਮਹੀਨੇ ਲਈ ਉਹ ਪਰਮਾਨੈਂਟ ਲੇਨਸ ਕਿਉਂ ਬਣਾਉਣ ਦੀ ਲੋੜ ਪੈ ਗਈ। ਇੱਕ ਤਰ੍ਹਾਂ ਦੀ ਉਹ ਤੁਸੀਂ ਇੱਕ ਥਰਡ ਲੇਨ ਨੂੰ ਬੈਰੀਅਰ ਕਰ ਰਹੇ ਹੋ ਜਿੱਥੇ 3 ਲੇਨਾਂ ਬਣ ਸਕਦੀਆਂ ਸੀ ਰੈਗੂਲਰ ਟ੍ਰੈਫਿਕ ਲਈ।
ਬਹੁਤ ਪੂਰ ਪਲੈਨਿੰਗ ਹੈ ਜੀ ਜਿਹਨੂੰ ਕਿ ਆਈ ਡੋਟ ਨੋ ਕਿ ਕਿਹੜੇ ਇੰਜੀਨੀਅਰ ਹੈ ਜਿਹੜੇ ਇਹਨਾਂ ਨੇ ਰੱਖੇ ਕਿ ਜਿਹੜੇ 2 ਮਹੀਨੇ 3 ਮਹੀਨੇ ਬਾਈਕਾਂ ਚੱਲਣੀਆਂ ਡਾਊਨ ਟਾਊਨ ਦੇ ਵਿੱਚ, ਅਤੇ ਇੰਨਾ ਵੀ ਮੈਂ ਨਹੀਂ ਦੇਖਿਆ ਕਿ ਇੱਥੇ ਇੰਨਾ ਉਹ ਅਰਬਨ ਕਲਚਰ ਨਹੀਂ ਹੈਗਾ ਕਿ ਲੋਕ ਡਾਊਨ ਟਾਊਨ ਦੇ ਜਿੱਥੇ ਸਾਈਕਲ 'ਤੇ ਕੰਮ 'ਤੇ ਜਾਣ।
ਜੀ ਬਿਲਕੁਲ, ਤੁਸੀਂ ਸਹੀ ਕਿਹਾ ਇਸ ਚੀਜ਼ 'ਤੇ ਵੀ। ਅਤੇ ਮੈਂ ਹੁਣ ਮੈਂ ਕਈ ਵਾਰੀ ਆ ਜਾਂਦਾ ਹੁੰਦਾ ਵਾਇਆ ਸੈਂਟਰਲ ਡਾਊਨ ਟਾਊਨ ਇੱਧਰ ਯੂਨੀਵਰਸਿਟੀ ਵਾਲੀ ਸਾਈਡ, ਤਾਂ ਮੈਂ ਤਾਂ ਨਹੀਂ ਕੋਈ ਸਾਈਕਲ ਦੇਖਿਆ ਵੀ। ਈਵਨ ਆਹ ਮਈ ਜੂਨ ਦਾ ਮਹੀਨਾ ਹੈਗਾ, ਮਈ ਦੇ ਮਹੀਨੇ 'ਚ ਵੀ ਕਿ ਜਿਹੜਾ ਉਸ ਲੇਨ ਦੇ ਵਿੱਚ ਜਾਂ ਯੂਜ਼ ਕਰ ਰਿਹਾ ਹੋਵੇ ਜ਼ਿਆਦਾਤਰ।
ਬਿਲਕੁਲ ਅੰਡਰਸਟੈਂਡ ਕਿ ਹੈ ਨਾ, ਬਾਈਕ ਲੇਨ ਜਿਹੜੀ ਆ ਚਲੋ ਜ਼ਰੂਰੀ ਆ ਕਿ ਚਲੋ ਹੋਣੀ ਚਾਹੀਦੀ, ਬਟ ਉਹ ਪੂਰੀ ਇੱਕ ਕਾਰ ਦੀ ਲੇਨ ਜਿੱਡੀ ਬਾਈਕ ਲੇਨ ਨੂੰ ਬਣਾਉਣਾ ਅਤੇ ਇੱਕ ਲੇਨ ਹੀ ਖਤਮ ਕਰ ਦੇਣੀ
ਜੀ,
ਅਤੇ ਉਹ ਕੋਈ ਸੈਂਸ ਨਹੀਂ ਬਣਦੀ, ਅਤੇ ਉੱਥੇ ਪੂਰੀ ਪੂਰਾ ਜਾਮ ਲੱਗਾ ਹੁੰਦਾ।
ਜੀ ਬਿਲਕੁਲ,
ਠੀਕ ਆ। ਹੁਣ ਦੂਜੀ ਗੱਲ ਤੁਸੀਂ ਦੇਖੋਗੇ, ਅੱਜ ਕੱਲ੍ਹ ਇੱਕ ਨਵਾਂ ਜਿਹੜਾ ਕਾਨੂੰਨ ਲਿਆਂਦਾ ਜਾ ਰਿਹਾ ਓਨਟੈਰੀਓ ਗਵਰਨਮੈਂਟ ਵੱਲੋਂ ਕਾਨੂੰਨ ਲਿਆਂਦਾ ਜਾ ਰਿਹਾ ਜਿਹੜਾ ਈ ਬਾਈਕਸ ਦੇ ਉੱਪਰ।
ਹਾਂਜੀ,
ਠੀਕ ਆ। ਸੋ ਉਹਨਾਂ ਨੇ ਡਿਫਰੈਂਟ ਕੈਟੇਗਰੀ ਦੇ ਵਿੱਚ ਉਹਨਾਂ ਨੂੰ ਕਲਾਸੀਫਾਈ ਕਰ ਰਹੇ ਨੇ ਕਿ ਹੈ ਨਾ ਕਿ ਇੱਕ ਜਿਹੜੀਆਂ ਪੈਡਲ ਸਿਸਟਮ ਦੀਆਂ ਬਾਈਕਸ ਜਿਹੜੀਆਂ ਅੱਜ ਕੱਲ੍ਹ ਸਾਈਕਲ ਆਉਂਦੇ ਜਿਹਨਾਂ ਨੂੰ ਪੈਡਲ ਹੀ ਲੱਗਾ ਅਤੇ ਬੈਟਰੀ ਵੀ ਲੱਗੀ ਹੁੰਦੀ।
ਆਈ ਥਿੰਕ ਉਹਦੀ ਰਿਕੁਆਇਰਮੈਂਟ ਦੇਖਦਾ ਪਿਆ ਸੀਗਾ ਕਿ ਜੇ 32 ਕਿਲੋਮੀਟਰ ਪਰ ਆਵਰ ਦੀ ਸਪੀਡ ਤੋਂ ਥੱਲੇ ਨੇ ਅਤੇ ਉਹਨਾਂ ਦੀ ਜਿਹੜੀ ਪਾਵਰ ਆ ਥ੍ਰੈਸ਼ਹੋਲਡ ਆ 500 ਵਾਟ ਤੋਂ ਥੱਲੇ ਆ, ਦੈਨ ਤੁਹਾਨੂੰ ਇੰਸ਼ੋਰੈਂਸ ਜਾਂ ਦੂਸਰੀ ਰਜਿਸਟ੍ਰੇਸ਼ਨ ਦੀ ਨਹੀਂ ਲੋੜ ਹੈਗੀ। ਅਤੇ ਬਟ ਜੇ ਉਹ ਤੁਹਾਡੀਆਂ ਮੀਟਿੰਗ ਅਪ ਆ ਜਾਂ ਉਸ ਤੋਂ ਸਪੀਡ ਵੱਧ ਆ, ਦੈਨ ਯੂ ਰਿਕੁਆਇਰਡ ਇੰਸ਼ੋਰੈਂਸ ਐਂਡ ਆਲਸੋ ਦੀ ਰਜਿਸਟ੍ਰੇਸ਼ਨ ਆਫ ਦੈਟ ਵਹੀਕਲ।
ਯਾ ਸੋ ਉਹਦੇ 'ਚ ਇਹਨਾਂ ਨੇ ਦੇਖੋ ਇਹੀ ਹੈ ਕਿ ਆ ਜਿਹੜੇ ਤਿੰਨ ਤਰ੍ਹਾਂ ਦੀ ਜਿਹੜੀ ਕਲਾਸੀਫਿਕੇਸ਼ਨ ਜਿਹੜੀ ਪਤਾ, ਕਲਾਸ 1, 2 ਅਤੇ 3 ਹੈ ਨਾ। ਅਤੇ ਜਿਹੜੀ ਕਲਾਸ 1 ਆ ਉਹਦੇ 'ਚ ਹੁੰਦੀਆਂ ਕਿ ਜਿਹੜੀਆਂ ਬਾਈਕਸ ਜਿਨ੍ਹਾਂ ਦਾ ਵੇਟ 55 ਕਿਲੋ ਤੱਕ ਦਾ,
ਹਾਂਜੀ,
ਅਤੇ ਉਹਨਾਂ ਦੇ ਲਈ ਕੋਈ ਲਾਈਸੈਂਸ ਜਾਂ ਇੰਸ਼ੋਰੈਂਸ ਰਜਿਸਟ੍ਰੇਸ਼ਨ ਨਹੀਂ ਚਾਹੀਦੀ। ਕਲਾਸ 2 ਵੀ ਫਿਰ ਆ ਜਾਂਦੇ ਜਿਨ੍ਹਾਂ ਦਾ ਵੇਟ ਜਿਹੜਾ ਤਕਰੀਬਨ 100 ਕਿਲੋ ਦੇ ਕਰੀਬ ਹੈ, ਉਹਨਾਂ ਦੇ ਲਈ ਵੀ ਨਹੀਂ ਚਾਹੀਦੇ ਕਿਉਂਕਿ ਉਹਨਾਂ ਦਾ ਵੀ ਪੈਡਲ ਲੱਗਾ ਜਾਂ ਜੋ ਵੀ ਆ ਰੀਕਲਾਸੀਫਾਈ ਕਰ ਰਹੇ। ਕਈ ਤੁਸੀਂ ਦੇਖਿਆ ਹੋਗਾ ਇੱਥੇ ਮੋਪਿਡ ਸਟਾਈਲ, ਜਿੱਦਾਂ ਇੰਡੀਆ ਦੇ ਵਿੱਚ ਜਿੱਦਾਂ ਐਕਟਿਵਾ ਜਾਂ
ਪੈਂਦੇ ਨੇ
ਸਕੂਟੀ ਜਿਹੜੀ ਹੁੰਦੀਆਂ ਸੀ, ਉਸ ਸਟਾਈਲ ਦੀਆਂ ਜਿਹੜੀਆਂ ਇੱਥੇ ਮੋਪਿਡਸ ਆ ਇਲੈਕਟ੍ਰਿਕ ਵਾਲੀਆਂ ਹੁੰਦੀਆਂ ਜਿਨ੍ਹਾਂ ਨੂੰ ਪੈਡਲ ਨਹੀਂ ਲੱਗੇ, ਅਤੇ ਸਕੂਟਰ ਸਟਾਈਲਸ ਮੋਪਿਡ ਸਟਾਈਲ ਜਿਹੜੇ ਉਹਨਾਂ ਨੂੰ ਰੀਕਲਾਸੀਫਾਈ ਕਰਕੇ ਉਹਨਾਂ ਦੇ ਉੱਤੇ ਜਿਹੜੀ ਆ ਲਾਈਸੈਂਸਿੰਗ ਇੰਸ਼ੋਰੈਂਸ ਰਜਿਸਟ੍ਰੇਸ਼ਨ ਜਿਹੜੀ ਆ ਉਹਦੀ ਰਿਕੁਆਇਰਮੈਂਟ ਜਿਹੜੀ ਆ ਉਹ ਅੱਗੇ ਇੰਪਲੀਮੈਂਟ ਕੀਤੀ ਜਾ ਰਹੀ ਹੈ। ਸੋ ਇਸੇ ਤਰ੍ਹਾਂ ਹੀ ਜਦੋਂ ਕਿਉਂਕਿ ਇੱਕ ਪ੍ਰੋਵਿੰਸ ਦੇ ਵਿੱਚ ਇਹ ਚੀਜ਼ ਅਪਰੂਵ ਹੋ ਗਈ ਅਤੇ ਦੂਜੀਆਂ ਵੀ ਉਹੀ ਚੀਜ਼ ਫੋਲੋ ਕਰਦੀਆਂ, ਅਤੇ ਮੈਨੀਟੂਬਾ ਵੀ ਜਿਹੜਾ ਉਹਦਾ ਹਾਈਵੇ ਐਕਟ ਹੈ ਉਹਨੂੰ ਉਹਦੇ 'ਚ ਚੇਂਜਸ ਜਿਹੜੀਆਂ ਉਹ ਲਿਆ ਕੇ ਅਤੇ ਅੱਗੇ ਸੋਚ ਰਿਹਾ ਕਿ ਉਹਦੇ 'ਚ ਵੀ ਚੇਂਜਸ ਆਉਣਗੀਆਂ। ਸੋ ਤੁਸੀਂ ਦੱਸ ਰਹੇ ਸੀ ਕਿ ਲਾਈਕ ਤੁਹਾਡੇ ਨਾਲ ਤੁਸੀਂ ਵੀ ਇਹ ਚੀਜ਼ ਅਬਜ਼ਰਵ ਕੀਤੀ ਕਿ ਇਹਦੇ ਕਰਕੇ ਟ੍ਰੈਫਿਕ ਵੀ ਵੱਧਦੀ।
ਹਾਂਜੀ, ਜੇ ਜਿਵੇਂ ਫੋਰ ਐਗਜ਼ਾਮਪਲ ਮੇਨ ਸੜਕ 'ਤੇ ਜਿੱਥੇ ਟ੍ਰੈਫਿਕ ਦੀਆਂ ਕਾਰ ਦੀ ਟ੍ਰੈਫਿਕ ਆ, ਸੋ ਬਾਈਕ ਲੇਨਸ ਉਹ ਯੂਜ਼ ਕਰ ਰਹੀਆਂ ਬਟ ਉਹਨਾਂ ਦੀ ਸਪੀਡ ਜਿਹੜੀ ਉੱਥੇ ਦੀ ਮਿਨੀਮਮ ਪੋਸਟਡ ਸਪੀਡ ਤੋਂ ਘੱਟ ਆ, ਤਾਂ ਆਈ ਥਿੰਕ ਕਿ ਉਹ ਇੱਕ ਚੀਜ਼ ਕਰਕੇ ਜਦੋਂ ਤੁਹਾਨੂੰ ਲੇਨ ਚੇਂਜ ਕਰਕੇ ਓਵਰਟੇਕ ਕਰਨਾ ਪੈਂਦਾ ਤਾਂ ਪਿੱਛੇ ਟ੍ਰੈਫਿਕ ਬੈਰੀਅਰ ਹੋ ਜਾਂਦਾ ਵਾ, ਕਿਉਂਕਿ ਉਹ ਚੀਜ਼ ਨੇ ਤਾਂ ਉਨੀ ਸਪੀਡ ਤੋਂ ਉੱਪਰ ਨਹੀਂ ਜਾਣਾ, ਬਟ ਤੁਹਾਡੇ ਵਹੀਕਲ ਜਿਹੜੇ ਆ ਉਹ ਜ਼ਿਆਦਾ ਸਪੀਡ ਵਾਲੇ ਆ 60 'ਤੇ ਜਾਣਗੇ, 55 'ਤੇ ਜਾਣਗੇ, ਅਤੇ ਇੱਕ ਚੀਜ਼ ਤੁਹਾਡੇ ਅੱਗੇ ਜਾ ਰਹੀ ਆ ਉਹ 30 'ਤੇ ਜਾ ਰਹੀ ਆ ਜਾਂ 30 ਤੋਂ ਥੱਲੇ ਜਾ ਰਹੀ ਆ। ਸੋ ਉਸ ਚੀਜ਼ ਕਰਕੇ ਮੈਨੂੰ ਲੱਗਦਾ ਕਿ ਜੇ ਉਹ ਮੇਨ ਟ੍ਰੈਫਿਕ ਦੇ ਵਿੱਚ ਚਲਾਉਂਦੇ ਨੇ ਤਾਂ ਉਹਦੇ ਕਰਕੇ ਵੀ ਟ੍ਰੈਫਿਕ ਬੈਰੀਅਰ ਹੁੰਦਾ।
ਬਿਲਕੁਲ, ਜਾਂ ਉਹੀ ਹੈ ਕਿਉਂਕਿ ਦੇਖੋ ਕਈ ਵਾਰੀ ਤੁਸੀਂ ਦੇਖਿਆ ਹੋਗਾ ਸਾਈਕਲ ਜਾਂ ਬਾਈਕ ਤੁਸੀਂ ਜਿਹੜੇ ਆ ਉਹ ਪੈਡੈਸਟ੍ਰੀਅਨ ਜਿਹੜਾ ਸਾਈਡ ਵਾਕ ਹੈ ਉਹਦੇ 'ਤੇ ਵੀ ਚਲਾ ਰਹੇ ਨੇ ਅਤੇ ਉਹ ਵੀ ਕਹਿੰਦੇ ਕਿ ਲੀਗਲ ਨਹੀਂ ਆ।
ਹਾਂਜੀ,
ਹੈ ਨਾ। ਸੋ ਅੱਜ ਕੱਲ੍ਹ ਕਿਉਂਕਿ ਇਲੈਕਟ੍ਰਿਕ ਬਾਈਕ ਦਾ ਕਰਕੇ ਕਈ ਵਾਰ ਤੁਸੀਂ ਵਾਕ ਵੀ ਕਰ ਰਹੇ ਹੋ ਤੁਹਾਨੂੰ ਪਤਾ ਨਹੀਂ ਲੱਗਦਾ ਮਗਰੋਂ ਕੀ ਆ ਰਿਹਾ ਅਤੇ ਬਹੁਤ ਤੇਜ਼ੀ ਨਾਲ ਤੁਹਾਡੇ ਲਾਗੂ ਲਾਉਂਦੇ ਹੋ। ਸੋ ਇਹਦੇ ਲਈ ਕੁਛ ਲੈਵਲ ਤੱਕ ਜਿਹੜੀ ਆ ਉਹ ਟ੍ਰੇਨਿੰਗ ਵਗੈਰਾ ਚਾਹੀਦੀ ਆ ਅਤੇ ਏਜ ਦੀ ਲਿਮਿਟ ਜਿਹੜੀ ਉਹ ਵੀ ਇੰਪਲੀਮੈਂਟ ਕੀਤੀ ਜਾ ਰਹੀ ਹੈ ਓਨਟੈਰੀਓ ਦੇ ਵਿੱਚ 16 ਸਾਲ ਦੀ। ਸੋ ਇਹ ਆਈ ਥਿੰਕ ਚੀਜ਼ਾਂ ਦੀ ਲੋੜ ਹੈ ਜੀ, ਇਸ ਤੋਂ ਪਹਿਲਾਂ ਕਿ ਕੋਈ ਇਹੋ ਜਿਹੇ ਹਾਦਸੇ ਜਿਹੜੇ ਉਹ ਵਧਣ। ਅੱਜ ਕੱਲ੍ਹ ਇਲੈਕਟ੍ਰੋਨਿਕ ਬਾਈਕਸ ਜਾਂ ਜਿਹੜੇ ਉਹ 2-wheel ਵਾਲੇ ਸਕੂਟਰ ਆ ਬੱਚਿਆਂ ਦੇ ਵਿੱਚ ਵੀ ਕਾਫੀ ਪ੍ਰਚਲਿਤ ਨੇ ਅਤੇ ਤੁਸੀਂ ਦੇਖੋਗੇ ਕਈ ਵਾਰ ਉਹ ਨੇਬਰਹੁੱਡ ਦੇ ਵਿੱਚ ਵੀ ਜਿਹੜੇ ਆ ਬੱਚੇ ਚਲਾ ਰਹੇ ਹੁੰਦੇ ਨੇ। ਸੋ ਉੱਥੇ ਜਿਹੜੇ ਮੋਟਰਿਸਟ ਆ ਕਾਰਾਂ ਵਾਲੇ ਨੇ ਉਹਨਾਂ ਨੂੰ ਚਲੋ ਇੱਕ ਚੀਜ਼ ਦਾ ਧਿਆਨ ਰੱਖਣਾ ਚਾਹੀਦਾ ਕਿ ਉਹ ਕੇਅਰਫੁੱਲੀ ਡਰਾਈਵ ਕਰਨ ਜਦੋਂ ਵੀ ਕਿਸੇ ਤੁਸੀਂ ਰੈਜ਼ੀਡੈਂਸ਼ੀਅਲ ਏਰੀਆ ਦੇ ਵਿੱਚ ਦੀ ਲੰਘ ਰਹੇ ਹੋ ਅਤੇ ਉਹ ਤੁਸੀਂ ਵੀ ਕੇਅਰਫੁੱਲ ਦੇਖ ਕੇ ਲੰਘੋ ਕਿ ਕੋਈ ਵੇਲੇ ਬੱਚੇ ਜਿਹੜੇ ਆ ਉਹ ਜਿਹੜੇ ਅੱਜ ਕੱਲ੍ਹ ਈ ਬਾਈਕ ਸਕੂਟਰ ਜਿਹੜੇ ਚੱਲੇ ਆ ਉਹ ਬਹੁਤ ਤੇਜ਼ੀ ਨਾਲ ਕਈ ਵਾਰ ਕ੍ਰੋਸ ਕਰਦੇ ਆ।
ਯਾ ਆਈ ਥਿੰਕ ਸਿਟੀ ਨੇ ਹੋਰ ਇੱਕ ਆਈ ਥਿੰਕ ਪਿਛਲੇ ਸਾਲ ਸਮਰ ਦੇ ਵਿੱਚ ਕੀਤਾ ਸੀਗਾ ਕਿ ਜਿਹੜੀ ਰੈਜੀਡੈਂਸ਼ੀਅਲ ਏਰੀਏ ਦੇ ਵਿੱਚ ਸਕੂਲ ਆ, ਸਕੂਲ ਦੇ ਵਿੱਚ ਤਾਂ ਪੋਸਟਡ ਸਪੀਡ ਹੁੰਦੀ ਸੀ 30 ਦੀ, ਆਈ ਥਿੰਕ ਉਹਨਾਂ ਨੇ ਉਹ ਸਟਰੀਟਾਂ ਦੀ ਪੋਸਟਡ ਸਪੀਡ ਹੀ ਆਲ ਓਵਰ 30 ਕਰਤੀ ਹੋਈ ਆ। 30 ਆਈ ਥਿੰਕ 40 ਘਟਾਉਣ ਦੀ ਸੋਚ ਰਹੇ ਸੀ, 50 ਤੋਂ ਥੱਲੇ ਕਰਨ ਦੀ ਸੋਚ ਰਹੇ ਸੀ, ਕਿਉਂਕਿ ਹੁਣ ਪੋਸਟਲ ਜਿਹੜੀ ਰੈਜੀਡੈਂਸ਼ੀਅਲ ਦੀ ਸਪੀਡ ਵੀ ਆ ਉਹ ਵੀ 50 ਆ ਨੋਰਮਲ ਸਪੀਡ ਦੀ। ਸੋ ਆਈ ਥਿੰਕ ਉਹਦੇ ਪਿੱਛੇ ਇਹ ਵੀ ਇੱਕ ਵੱਡਾ ਰੀਜ਼ਨ ਹੈ।
ਬਿਲਕੁਲ। ਸੋ ਇਸ ਤੋਂ ਇਲਾਵਾ ਮੈਂ ਦੇਖਿਆ ਕਈ ਵਾਰ ਜਦੋਂ ਤੁਸੀਂ ਸਾਈਕਲ ਚਲਾਉਂਦੇ ਹੋ, ਹੈ ਨਾ, ਜੇ ਤੁਸੀਂ ਸਾਈਡ ਵਾਕ 'ਤੇ ਚਲਾ ਰਹੇ ਜਾਂ ਕਿਤੇ ਵੀ ਹੋ, ਜੇ ਤੁਸੀਂ ਉੱਥੇ ਚਲਾ ਵੀ ਰਹੇ, ਸਾਈਡ ਵਾਕ ਨਹੀਂ ਮੈਂ ਕਹੂੰਗਾ, ਜਦੋਂ ਤੁਸੀਂ ਇੰਟਰਸੈਕਸ਼ਨ ਕੋਈ ਕ੍ਰੋਸ ਕਰਨਾ ਨਾ, ਜੇ ਤੁਸੀਂ ਸਾਈਕਲ 'ਤੇ ਹੋ ਤਾਂ ਰੂਲ ਇਹ ਆ ਕਿ ਤੁਸੀਂ ਅਨਮਾਊਂਟ ਹੋ ਕੇ, ਮਤਲਬ ਕਿ ਸਾਈਕਲ ਤੋਂ ਉੱਤਰ ਕੇ ਤੁਰ ਕੇ ਜਿਹੜਾ ਉਹ ਇੰਟਰਸੈਕਸ਼ਨ ਉਹ ਕ੍ਰੋਸ ਕਰਨਾ ਹੁੰਦਾ। ਸੋ ਕਈ ਵਾਰੀ ਤੁਸੀਂ ਦੇਖਿਆ ਹੋਊਗਾ ਕਿ ਮੋਸਟਲੀ ਜਦੋਂ ਕੋਈ ਇੰਟਰਸੈਕਸ਼ਨ ਕ੍ਰੋਸ ਕਰ ਰਿਹਾ ਸਾਈਕਲਿਸਟ, ਉਹ ਸਾਈਕਲ ਚਲਾ ਕੇ ਹੀ ਕ੍ਰੋਸ ਕਰ ਰਿਹਾ ਹੁੰਦਾ, ਪਰ ਜੋ ਤੁਸੀਂ ਇੰਟਰਸੈਕਸ਼ਨਾਂ ਦੇ ਜਦੋਂ ਸਾਈਕਲ ਬਾਈਕ ਲੇਨਸ ਵਗੈਰਾ ਹੁੰਦੀਆਂ ਆ, ਉਹਨਾਂ 'ਤੇ ਉੱਥੇ ਸਾਈਡ 'ਤੇ ਨਾ ਜਿੱਥੇ ਪੈਡੈਸਟਰੀਅਨ ਦੇ ਲਈ ਉਹ ਬਟਨ ਲੱਗਾ ਹੁੰਦਾ, ਉੱਥੇ ਇੱਕ ਸਾਈਨ ਵੀ ਲੱਗਾ ਹੁੰਦਾ ਕਿ ਜਿਹੜਾ ਤੁਸੀਂ ਸਾਈਕਲ ਤੋਂ ਉੱਪਰ ਉੱਤਰ ਕੇ ਅਤੇ ਕ੍ਰੋਸ ਕਰਨਾ
ਜੀ।
ਸੋ ਉਹ ਜ਼ਰੂਰੀ ਵੀ ਹੈ, ਕਿਉਂਕਿ ਉਹਦੇ ਨਾਲ ਜਦੋਂ ਤੁਸੀਂ ਸਲੋਅ ਸਪੀਡ ਨਾਲ ਕਰਦੇ ਹੋ ਅਤੇ ਇੱਕ ਤਾਂ ਜਿਹੜਾ ਗੱਡੀ ਵਾਲਾ ਉਹਨੂੰ ਵੱਧ ਟਾਈਮ ਮਿਲਦਾ ਵਿਜੂਅਲਾਈਜ਼ ਕਰਨ
ਜੀ। ਬਿਲਕੁਲ,
ਜਦੋਂ ਤੁਸੀਂ ਤੇਜ਼ੀ ਨਾਲ ਇੱਕੋ ਦਮ ਜਾ ਕੇ ਜਾਓਗੇ ਤੇ ਕਈ ਵਾਰ ਬ੍ਰੇਕ ਲੱਗਣੀ ਔਖੀ ਹੋ ਜਾਂਦੀ
ਹੈ। ਕਈ ਵਾਰੀ ਡਰਾਈਵਰ ਨੂੰ ਵੀ ਬ੍ਰੇਕ ਲਾਉਣ ਦੇ ਵਿੱਚ, ਮਤਲਬ ਕਿ ਸੋਚ ਰਿਹਾ ਹੁੰਦਾ ਕਿ ਤੁਸੀਂ ਖੜੇ ਹੋ ਕਿ ਉਹ ਕ੍ਰੋਸ ਕਰ ਜੇ ਜਾਂ ਕੋਈ, ਕਈ ਵਾਰੀ ਇੱਦਾਂ ਦਾ ਮਨ 'ਚ ਆ ਜਾਂਦਾ ਕਈਆਂ ਦੇ ਕਿ ਇਹਨੇ ਇੱਧਰ ਨੂੰ ਨਹੀਂ ਆਉਣਾ ਹੈਗਾ, ਇਹਨੇ ਦੂਸਰੀ ਸਾਈਡ ਨੂੰ ਜਾਣਾ ਸਾਂ, ਪੈਰਲਲ ਜਾਣਾ, ਸੋ ਉਹ ਬ੍ਰੇਕ ਲਾਉਣ ਲਈ ਵੀ ਉਹਨੂੰ ਟਾਈਮ ਥੋੜ੍ਹਾ ਮਿਲ ਜਾਂਦਾ।
ਬਿਲਕੁਲ, ਜਦੋਂ ਤੁਸੀਂ ਉੱਤਰ ਕੇ ਜਾਓਗੇ ਤੁਹਾਡਾ ਓਬਵੀਅਸ ਹੈ ਕਿ ਆਈ ਕੰਟੈਕਟ ਦਾ ਵੀ ਤੁਹਾਨੂੰ ਜ਼ਿਆਦਾ ਟਾਈਮ ਮਿਲੂਗਾ ਇੱਕ ਦੂਜੇ ਨਾਲ ਕੋਆਰਡੀਨੇਟ ਕਰਨ ਨੂੰ, ਅਤੇ ਉਹ ਵੀ ਬਹੁਤ ਜ਼ਰੂਰੀ ਹੁੰਦਾ ਕਈ ਵਾਰ
ਜੀ।
ਸੋ ਇਸ ਤੋਂ ਇਲਾਵਾ ਜਿਹੜਾ ਅੱਜ ਜਿਹੜਾ ਇਹ ਮਹੀਨਾ ਜੂਨ ਦਾ ਜੇ ਆਪਾਂ ਗੱਲ ਕਰੀਏ ਸਿੱਖ ਪੰਥ ਦੇ ਲਈ ਤਾਂ ਇੱਕ ਕਾਫੀ ਆ
ਬਲੈਕ ਡੇ
ਹੈ ਜੀ,
ਬਲੈਕ ਮੰਥ ਕਹਿ ਸਕਦੇ
ਹਾਂ ਜੀ। ਅਤੇ ਇਹ ਜਿਹੜੇ ਉਦੋਂ ਦਰਦ ਝੱਲੇ ਆ
ਜੀ
ਮਾਸੂਮ ਲੋਕਾਂ ਨੇ, ਅਤੇ ਉਹ ਨਾ ਭੁੱਲਣ ਯੋਗ ਆ।
ਹਾਂਜੀ,
ਜੂਨ 1 ਨੂੰ ਜਿਹੜਾ ਅਕਾਲ ਤਖ਼ਤ ਸਾਹਿਬ ਦੇ ਉੱਤੇ ਹਮਲਾ, ਜਿਹੜਾ ਓਪਰੇਸ਼ਨ ਬਲੂ ਸਟਾਰ ਜਿਹਨੂੰ ਨਾਮ ਦਿੱਤਾ ਗਿਆ ਸੀ, ਉਹ ਕੀਤਾ ਗਿਆ ਸੀ।
ਹਾਂਜੀ,
ਅਤੇ ਜੇ ਆਪਾਂ ਇਤਿਹਾਸ 'ਤੇ ਝਾਤ ਮਾਰੀਏ ਤਾਂ ਮੈਨੂੰ ਲੱਗਦਾ ਕਿ ਪਹਿਲੀ ਵਾਰ ਹੋਇਆ ਸੀ ਕਿ ਕਿਸੇ ਇਤਿਹਾਸ ਧਾਰਮਿਕ ਥਾਂ ਦੇ ਉੱਤੇ ਸਰਕਾਰ ਵੱਲੋਂ ਫੌਜ ਚਾੜ ਕੇ ਅਤੇ ਨੁਕਸਾਨ ਪਹੁੰਚਾਇਆ ਗਿਆ ਅਤੇ ਹਮਲਾ ਕੀਤਾ ਗਿਆ ਅਤੇ ਬੇਕਸੂਰ ਲੋਕ ਜਿਹੜੇ ਸੀ ਉੱਥੇ ਸ਼ਰਧਾਲੂ ਆਏ ਸੀ।
ਹਾਂਜੀ, ਕਿਉਂਕਿ ਉੱਦਣ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਵਸ
ਸੀ ਅਤੇ ਸੰਗਤ ਬਹੁਤ ਪਹੁੰਚੀ ਹੋਈ ਸੀ ਉੱਥੇ
ਜੀ। ਅਤੇ ਦੁੱਖ ਦੀ ਗੱਲ ਇਹ ਹੈ ਕਿ ਤੁਸੀਂ ਦੇਖੋ ਸੰਗਤ ਨੂੰ ਬਾਹਰ ਆਉਣ ਦਾ ਟਾਈਮ ਵੀ ਨਹੀਂ ਦਿੱਤਾ, ਬੈਰੀਅਰ ਲਾ ਕੇ ਉਹਨੂੰ ਪੂਰਾ ਬਲੌਕ ਕਰਕੇ ਫਿਰ ਅਟੈਕ ਕੀਤਾ ਗਿਆ। ਅਤੇ ਮੇਰੇ ਹਿਸਾਬ ਨਾਲ ਹਿਸਟਰੀ 'ਚ ਵੀ ਇਹ ਪਹਿਲੀ ਵਾਰ ਹੀ ਹੋਇਆ ਕਿਸੇ ਦੇਸ਼ ਦੀ ਆਪਣੀ ਆਰਮੀ ਨੇ ਆਪਣੇ ਲੋਕਾਂ ਦੇ ਉੱਤੇ ਹਮਲਾ ਕੀਤਾ।
ਸੋ ਇਹੀ ਅਰਦਾਸ ਹੈ ਜੀ ਕਿ ਜਿਹੜਾ ਉਦੋਂ ਇਹ ਸਾਰਾ ਕੁਛ ਹੋਇਆ ਅਤੇ ਉਹਦਾ ਇਨਸਾਫ ਜ਼ਰੂਰ ਮਿਲੇ। ਇਸ ਤੋਂ ਬਾਅਦ ਤੁਸੀਂ ਦੇਖੋ ਕੀ ਕੁਝ ਹੋਇਆ ਦਿੱਲੀ ਦੇ ਵਿੱਚ ਵੀ ਜਿਹੜੇ ਆ,
ਇਹ ਸਾਰਾ ਕੁਛ ਆਲ ਟੁਗੈਦਰ ਕਨੈਕਟਡ ਸੀ, ਇੱਕ ਵੈਲ ਪਲੈਨਡ ਕਹਿ ਰਹੇ ਸੀ ਜੇ ਆਪਾਂ ਡਾਕੂਮੈਂਟਰੀ ਦੇਖੀ। ਈਵਨ ਜਿਹੜੇ ਜਰਨਲ ਦੇ ਅੰਡਰ ਇਹ ਸਾਰਾ ਓਪਰੇਸ਼ਨ ਚੱਲ ਰਿਹਾ ਸੀ, ਜੇ ਉਹ ਤੁਸੀਂ ਉਹਦੀ ਬੁੱਕ ਪੜੋਗੇ ਜਾਂ ਉਹਦੀ ਡਾਕੂਮੈਂਟਰੀ ਦੇਖੋਗੇ ਤਾਂ ਉਹ ਕਹਿੰਦਾ ਕਿ ਇਟਸ ਵੈਲ ਪਲੈਨਡ, ਉਹਨਾਂ ਨੇ ਪਹਿਲਾਂ ਇਸ ਚੀਜ਼ ਦੀ ਪ੍ਰੈਕਟਿਸ ਕੀਤੀ ਹੋਈ ਸੀ, ਕਮਾਂਡਰਸ ਨੂੰ ਕਿਵੇਂ ਉਤਾਰਨਾ ਜਾਂ ਕਿਵੇਂ ਕੁਛ ਕੀਤਾ। ਗੋਲਡਨ ਟੈਂਪਲ ਕੰਪਲੈਕਸ ਦਾ ਪੂਰਾ ਬਲੂ ਪ੍ਰਿੰਟ ਬਣਾ ਕੇ ਬਕਾਇਦਾ ਟ੍ਰੇਨ ਕਰਾ ਕੇ ਫਿਰ ਸੈਂਡ ਕੀਤਾ ਗਿਆ ਗੌਰਮੈਂਟ ਵੱਲੋਂ। ਸੋ ਜੇ ਆਪਾਂ ਇਸ ਚੀਜ਼ ਨਾਲ ਕਨੈਕਟ ਕਰੀਏ ਕਿ ਉੱਥੇ ਸਿਰਫ ਸੰਤ ਜੀ ਬੈਠੇ ਸੀ ਜਾਂ ਸੰਤ ਪਿੰਡਰਾਂਲੇ ਸੀ ਅਕਾਲ ਤਖ਼ਤ 'ਤੇ, ਉਹਨਾਂ ਨੂੰ ਕੱਢਣ ਨਹੀਂ ਬਣਾਇਆ ਗਿਆ ਤਾਂ ਇਹ ਬਿਲਕੁਲ ਰੋਂਗ ਧਾਰਨਾ ਹੈ। ਅਤੇ ਜੇ ਉਸ ਧਾਰਨਾ ਦੇ ਉੱਤੇ ਕਹਿੰਦੇ ਕਿ ਠੀਕ ਆ ਉੱਥੇ ਤਾਂ ਉਹ ਸੀ, ਅਤੇ ਬਾਕੀ ਜਿਹੜੇ 100 ਤੋਂ ਵੱਧ ਗੁਰਦੁਆਰਿਆਂ ਦੇ ਹਮਲੇ ਕੀਤੇ ਗਏ ਆਲ ਓਵਰ ਇੰਡੀਆ, ਉੱਥੇ ਕੌਣ ਸੀ? ਸੋ ਇੱਕ ਤਰ੍ਹਾਂ ਦਾ
ਤਕਰੀਬਨ 100 ਤੋਂ ਵੱਧ ਗੁਰਦੁਆਰਾ ਸਾਹਿਬ ਹਨ ਸੀ ਜਿਨ੍ਹਾਂ ਦੇ ਉੱਪਰ ਘੇਰਾਬੰਦੀ 'ਤੇ ਹਮਲੇ ਹੋਏ
ਸੀ। ਈਵਨ ਬੇਅਦਬੀਆਂ ਕੀਤੀਆਂ ਗਈਆਂ, ਗੁਰੂ ਗ੍ਰੰਥ ਸਾਹਿਬ ਜੀ ਦੇ ਇਸ਼ਟ ਨੂੰ ਠੇਸ ਪਹੁੰਚਾਈ ਗਈ। ਤੁਸੀਂ ਦਿੱਲੀ 'ਚ ਦੇਖ ਲਓ ਕਿ ਜਿਹੜੇ ਦਿੱਲੀ 'ਚ ਲੋਕਾਂ ਦੇ ਜਿਹੜੇ ਆਪਣੇ ਕਾਰੋਬਾਰੀ ਸੀ ਪੰਜਾਬੀ, ਉਹਨਾਂ ਨੂੰ ਅੱਗ ਲਾ ਕੇ ਸਾੜਿਆ ਗਿਆ, ਉਹਨਾਂ ਦੇ ਜਿਹੜੇ ਸੀ ਉਹ ਤਬਾਹ ਕੀਤੇ ਗਏ ਬਾਅਦ ਵਿੱਚ। ਸੋ ਇਹ ਸਾਰਾ ਕੁਛ ਵੈਲ ਪਲੈਨ ਨਾਲ ਹੀ ਹੋਇਆ ਸੀ, ਬਟ ਇਸ ਚੀਜ਼ ਦੇ ਵਿੱਚ ਗੌਰਮੈਂਟ ਨੇ ਐਕਸਪੈਕਟ ਨਹੀਂ ਸੀ ਕੀਤਾ ਜਿਹੜਾ ਅਸੈਸੀਨੇਸ਼ਨ ਆਫ ਪ੍ਰਾਈਮ ਮਿਨਿਸਟਰ। ਸੋ ਉਸ ਚੀਜ਼ ਨੂੰ ਇਹਨੂੰ ਨੈਕਸਟ ਲੈਵਲ 'ਤੇ ਲੈ ਗਏ ਸੀ।
ਸੋ ਉਹੀ ਹੈ ਕਿ ਇਹ ਜ਼ਖਮ ਜਿਹੜੇ ਉਹ ਲਈ
ਜੀ, ਤੇ ਫਿਲਹਾਲ ਆਈ ਥਿੰਕ ਹੁਣ ਤਾਂ 84 ਤੋਂ ਲੈ ਕੇ ਤੁਸੀਂ ਹੁਣ ਲਾ ਲਓ 50 ਤੋਂ ਵੀ ਉੱਪਰ ਹੋ ਗਏ ਨੇ ਸਾਲ, ਇਨਸਾਫ ਅਜੇ ਵੀ ਸਿੱਖਾਂ ਦੇ ਹੱਕ 'ਚ ਨਹੀਂ ਆਇਆ,
ਨਹੀਂ ਹੈਗਾ ਜੀ।
ਹਾਲਾਂਕਿ ਕਹਿ ਦਿੰਦੇ ਨੇ ਉਹਨਾਂ ਨੇ ਮਾਫੀਆਂ ਮੰਗ ਲਈਆਂ, ਤੁਸੀਂ ਕਿਸੇ ਨੂੰ ਮਾਰ ਕੇ ਮਾਫ਼ੀ ਮੰਗ ਲਈ ਤਾਂ ਉਹ
ਇਹ ਤਾਂ ਦੇਖੋ ਨਾ ਭੁੱਲਣ ਯੋਗ ਅਤੇ ਨਾ ਮਾਫ਼ ਕਰਨ ਯੋਗ ਇਹੋ ਜੀ ਘਟਨਾ ਹੋਈ ਸੀ। ਦੇਖੋ ਤੁਸੀਂ ਦੇਖਿਆ ਕਿ ਕੋਈ ਵੀ ਇਹੋ ਜਿਹੇ ਘੱਲੂਘਾਰੇ ਹੁੰਦੇ ਆ, ਹੈ ਨਾ, ਕੋਈ ਵੀ ਹੋਲੋਕੋਸਟ ਦੀ ਗੱਲ ਕਰ ਲਓ ਤੁਸੀਂ ਜਾਂ ਕਿਸੇ ਵੀ ਆ, ਇਹ ਚੀਜ਼ਾਂ ਜਿਹੜੀਆਂ ਇਹ ਇਹਨਾਂ ਬਾਰੇ ਅਵੇਅਰਨੈਸ ਜਿਹੜੀ ਆ ਉਹ ਰਹਿਣੀ ਚਾਹੀਦੀ ਆ ਕਿ ਕੀ ਸਾਡੇ ਨਾਲ ਇਤਿਹਾਸ ਦੇ ਵਿੱਚ ਹੋਇਆ ਸੀ, ਹੈ ਨਾ, ਇਤਿਹਾਸ ਦੇ ਵਿੱਚ ਇਹ ਚੀਜ਼ਾਂ ਪੜ੍ਹਾਈਆਂ ਜਾਣੀਆਂ ਚਾਹੀਦੀਆਂ ਵੀ
ਜੀ ਬਿਲਕੁਲ।
ਅਤੇ ਤੁਸੀਂ ਦੇਖੋਗੇ ਅੱਜ ਕੱਲ੍ਹ ਮੈਨੂੰ ਲੱਗਦਾ ਨਹੀਂ ਕਿ ਸਕੂਲਾਂ ਦੇ ਵਿੱਚ ਵੀ ਜਾਂ ਇਹਨਾਂ ਚੀਜ਼ਾਂ ਬਾਰੇ ਕੋਈ ਜ਼ਿਆਦਾ ਜਾਣਕਾਰੀ ਦਿੱਤੀ ਜਾਂਦੀ ਆ ਕਿ ਕੁਛ ਹੋਇਆ। ਸੋ ਜਿਹੜਾ ਅਸਲੀ ਇਤਿਹਾਸ ਆ ਉਹ ਇਤਿਹਾਸ ਨੂੰ ਨਹੀਂ ਵਿਸਾਰਿਆ ਜਾ ਸਕਦਾ, ਇਤਿਹਾਸ ਜਿਹੜਾ ਉਹ ਜ਼ਰੂਰੀ ਆ ਕਿ ਉਹ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਜਿਹੜਾ ਉਹਦੇ ਬਾਰੇ ਪਤਾ ਲੱਗਦਾ ਰਹੇ ਕਿ ਸਾਡੇ ਨਾਲ ਕੀ ਹੋਇਆ ਸੀ, ਅਤੇ ਇਹ ਸਾਰੀਆਂ ਚੀਜ਼ਾਂ ਜ਼ਰੂਰੀ ਆ
ਜੀ ਬਿਲਕੁਲ।
ਪਰ ਸ਼ਰਧਾਂਜਲੀ ਆ ਸਾਰੇ ਉਹ ਸ਼ਹੀਦਾਂ ਨੂੰ
ਜੀ, ਹਾਂਜੀ,
ਬੇਕਸੂਰਾਂ ਨੂੰ ਜਿਨ੍ਹਾਂ ਨੇ ਉਹਦੇ ਵਿੱਚ ਜਾਨਾਂ ਗਵਾਈਆਂ
ਜੀ, ਫਿਰ ਸਦਾ ਇਹ ਦਿਲਾਂ 'ਚ ਰਹਿਣਗੇ
ਬਿਲਕੁਲ।
ਅਤੇ ਜਿੰਨਾ ਚਿਰ ਤੱਕ ਜਿਉਂਦੇ ਹਾਂ ਅਵੇਅਰਨੈਸ ਕਰਦੇ ਰਹਾਂਗੇ ਕਿ ਕੀ ਸਾਡੇ ਨਾਲ ਹੋਇਆ, ਕੀ ਸਰਕਾਰ ਨੇ ਕੀਤਾ ਸੀ ਉਸ ਟਾਈਮ ਦੇ ਉੱਤੇ। ਸੋ ਜਿਵੇਂ ਤੁਸੀਂ ਕਿਹਾ ਸੀ ਨਾ ਭੁੱਲਣ ਯੋਗ ਆ, ਤਾਂ ਉਹ ਜਿਵੇਂ ਇੱਕ ਪੰਜਾਬੀ ਗਾਣਾ ਵੀ ਸੀਗੀ ਅਤੇ ਛਾਤੀ 'ਤੇ ਲਿਖਿਆ ਗਿਆ
ਹਾਂ
1984।
ਸੋ ਇਹ ਗੀਤ ਤੁਹਾਡੇ ਨਾਲ ਰੂਬਰੂ ਕਰਦੇ ਹਾਂ ਸਰੋਤੇ ਉੱਤੇ, ਗੀਤ ਤੋਂ ਬਾਅਦ ਫਿਰ ਤੋਂ ਜੁੜਾਂਗੇ ਪ੍ਰੋਗਰਾਮ ਦੇ ਵਿੱਚ।
ਖੜ ਖੜ ਕਰਕੇ ਕੁੰਡਾ ਖੜਕਿਆ, ਸਭ ਚੁੱਲ੍ਹਿਆਂ ਦੇ ਵਿੱਚ ਲੁਕ ਗਏ, ਬਾਪੂ ਨੇ ਅੜਲ ਬੂਹੇ ਦੀ ਖੋਲੀ, ਤਖਤ ਪੋਸ਼ ਤੋਂ ਉੱਠ ਕੇ ਰੱਜੇ ਦਾਰੂ ਨਾਲ ਪੰਜ ਪੁਲਸੀਏ ਘਰ ਨੂੰ ਪੈ ਗਏ ਟੁੱਟ ਕੇ, ਵੱਡੇ ਬਾਈ ਨੂੰ ਕੈਂਟਰ ਲੈ ਗਈ ਤੂੜੀ ਵਾਲਿਓਂ ਚੁੱਕ ਕੇ, ਛੋਟੀ ਭੈਣ ਦੀ ਪਾੜ ਕੇ ਚੁੰਨੀ ਗਈ ਵੱਡੀ ਬੀਬੀ ਤੇ ਥੁੱਕ ਕੇ, ਮਾਂ ਨੀ ਮੈਨੂੰ ਜੰਮਿਆ ਖਾੜਕੂ ਬਣਿਆ ਅੰਦਰੋਂ ਫੁੱਕ ਕੇ, ਮਾਂ ਨੀ ਮੈਨੂੰ ਜੰਮਿਆ ਖਾੜਕੂ ਬਣਿਆ ਅੰਦਰੋਂ ਫੁੱਕ ਕੇ, ਪੌਣੇ ਤਿੰਨ ਮੈਂ ਕੰਧ ਟੱਪ ਗਿਆ ਧਰ ਕੇ ਮੋਢੇ ਪਾਲਾ, ਖੰਭਲਾਂ ਦੇ ਵਿੱਚ ਖੜ ਕੇ ਬੰਨਿਆ ਸ਼ੀਸ਼ੇ ਬਿਨਾਂ ਦਵਾਲਾ, ਪੁੱਤ ਬੇਬੇ ਦਾ ਪਾਲਾ ਹਾਲ ਠਾਰ ਮਾ ਚੱਕੀ ਸੰਤਾਲੀ ਕਹਿ ਕੇ ਮੌਤ ਨੂੰ ਮਾਸੀ, ਚਾਕੂ ਦੇ ਨਾਲ ਲਿਖਿਆ ਰਾਤ ਨੂੰ ਛਾਤੀ ਉੱਤੇ ਚਰਾਸੀ, ਚਾਕੂ ਦੇ ਨਾਲ ਲਿਖਿਆ ਰਾਤ ਨੂੰ ਹਿੱਕ ਦੇ ਉੱਤੇ ਚਰਾਸੀ, ਹੋ ਮਾਵਾਂ ਨੂੰ ਮੁੜ ਪੁੱਤ ਮਿਲੇ ਨਾ ਪੈ ਕੇ ਕੱਚੀਆਂ ਡੰਡੀਆਂ, ਕਿੰਨੀਆਂ ਘਰਾਂ ਦੀ ਲੁੱਟੀ ਇੱਜ਼ਤ ਲੱਗ ਜਿਸਮ ਦੀਆਂ ਮੰਡੀਆਂ, ਚੁੱਕ ਚੁੱਕ ਮਾਰੇ ਮੁਝ ਫੁੱਟ ਗੱਭਰੂ ਕਿੰਨੀਆਂ ਹੋਈਆਂ ਰੰਡੀਆਂ, ਮਾਰੂ ਥਲ ਜੋ ਬਣ ਗਈਆਂ ਮਾਵਾਂ ਕਿੱਥੇ ਪੁੱਜਣ ਪਿਆਸਾਂ, ਵਾਂਗ ਲਲੇਰਾ ਨਹਿਰ ਚ ਤਰੀਆਂ ਖੇਡਣ ਗਿਆ ਦੀਆਂ ਲਾਸ਼ਾਂ, ਵਾਂਗ ਲਲੇਰਾ ਨਹਿਰ ਚ ਤਰੀਆਂ ਖੇਤ ਗਿਆ ਦੀਆਂ ਲਾਸ਼ਾਂ, ਬੇਡਰ ਤੋਰਾ ਨੀਲਾ ਚੋਲਾ 6 ਫੁੱਟ ਜੁੱਸਾ ਲਸ਼ਕੇ, ਹੱਥ ਚ ਤੀਰ ਤੇ ਵਾਂਗ ਗਾਤਰੇ ਰੱਖਿਆ ਪਿਸਟਲ ਕੱਸ ਕੇ, ਵੈਰੀ ਬੰਬਾਂ ਨਾਲ ਕਰਤੇ ਚੂਰਨ ਕਿੱਥੇ ਜਾਂਦੇ ਵੱਜ ਕੇ, ਗੁਲਾਮ ਹੋਣ ਤੋਂ ਚੰਗੀ ਸ਼ਹੀਦੀ ਲਾ ਕੇ ਮੋਰ ਚਾ ਪੈ ਗਏ, ਰਾਜ ਕਰੇਗਾ ਸਦਾ ਖਾਲਸਾ ਦਸਮ ਪਿਤਾ ਜੀ ਕਹਿ ਗਏ, ਰਾਜ ਕਰੇਗਾ ਸਦਾ ਖਾਲਸਾ ਪਿੰਡਰਾਂ ਵਾਲੇ ਕਹਿ ਗਏ, ਚੜ੍ਹਦੀ ਕਲਾ ਦੀ ਚੜ੍ਹਤ ਖਾਲਸਾ ਚੂੜ ਮਿਲੂ ਨਾ ਢਿੱਲੀ, ਮਾਣ ਨਾ ਲਾ ਕੇ ਖੱਲਾ ਟੰਗੀਏ ਅਣਖ ਸਟਕ ਦੀ ਕਿੱਲੀ, ਚੰਗ ਢਿੱਲੋਂ ਨੇ ਲਿਖ ਕੇ 17 ਪਰਤ ਜ਼ਖਮ ਦੀ ਛਿੱਲੀ, ਹੁਣ ਜੱਟਾਂ ਦੇ ਖੇਤਾਂ ਉੱਤੇ ਅੱਖ ਧਰਦੀ ਆ ਦਿੱਲੀ, ਪਰ ਸ਼ੇਰ ਤਾਂ ਮਿੱਤਰਾ ਸ਼ੇਰ ਵਜੂਗਾ ਬਿੱਲੀ ਰਹੂਗੀ ਬਿੱਲੀ, ਸ਼ੇਰ ਤਾਂ ਮਿੱਤਰਾ ਸ਼ੇਰ ਵਜੂਗਾ ਬਿੱਲੀ ਰਹਿਣੀ ਬਿੱਲੀ।
ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ ਫਿਰ ਤੋਂ, ਅਤੇ ਗੱਲ ਕਰੀਏ ਜੇ ਅੱਜ ਕੱਲ੍ਹ ਇਕਨੋਮਿਕ ਹਾਲਾਤ ਜਿਹੜੇ ਆ,
ਹਾਂਜੀ,
ਕਾਫੀ ਡਾਵਾਡੋਲ ਹੋ ਰਿਹਾ ਪੂਰੇ ਜਗਤ ਦੇ ਵਿੱਚ। ਦੇਖੋ ਜਦੋਂ ਦੀ ਇਜ਼ਰਾਈਲ ਅਤੇ ਇਰਾਨ ਦੀ ਜਿਹੜੀ ਲੜਾਈ ਆ ਉਹ ਚੱਲ ਰਹੀ ਆ
ਜੀ, ਲੇਟੈਸਟ ਸਰਵੇ ਅਤੇ ਜਾਂ ਸੈਂਸਸ ਕਹਿ ਰਿਹਾ ਕਿ ਕੈਨੇਡਾ ਇਜ਼ ਟੈਕਨੀਕਲੀ ਇਨ ਕੀ ਕਹਿ ਦਿੰਦੇ ਆ ਉਹ ਟਰਮ
ਰਿਸੈਸ਼ਨ
ਰਿਸੈਸ਼ਨ
ਹਾਂਜੀ
ਅਤੇ ਫੀਲ ਨਹੀਂ ਹੋ ਰਿਹਾ ਬਟ ਮਾਹਿਰਾਂ ਅਨੁਸਾਰ ਜਿਹੜੀ ਉਹਨਾਂ ਦੀ ਹੈਗੀ ਸੀ ਰੇਟਿੰਗ ਵਗੈਰਾ ਜਾਂ ਜਿਵੇਂ ਕੈਲਕੂਲੇਟ ਕਰਦੇ ਇਸ ਚੀਜ਼ ਨੂੰ ਟੈਕਨੀਕਲੀ ਜਿਹੜਾ ਵਾ ਉਹ ਡਾਊਨ ਜਾ ਰਿਹਾ ਇਕੋਨਮੀ ਵਾਈਜ਼ ਲਾਈਕ ਜਿਹੜੇ ਰਿਜ਼ਲਟਸ ਨੇ ਆਊਟਪੁੱਟ ਨੇ ਉਹ ਪੋਜ਼ਿਟਿਵ ਨਹੀਂ ਆ ਉਹ ਜਿਹੜੇ ਕੰਪੇਅਰ ਕਰੀਏ ਪਿਛਲੇ ਸਾਲ ਜਾਂ ਉਸ ਤੋਂ ਪਿਛਲੇ ਸਾਲ ਦੇ ਗ੍ਰਾਫ ਦੇ ਨਾਲ ਤਾਂ ਉਹ ਬਹੁਤ ਜ਼ਿਆਦਾ ਡਰਾਸਟਿਕਲੀ ਡਾਊਨਵਰਡ ਨੇ
ਬਿਲਕੁਲ ਅਤੇ ਜਿਹੜਾ ਤੁਸੀਂ ਇੱਕ ਯੂ ਐਸ ਅਤੇ ਕੈਨੇਡਾ ਦੀ ਗੱਲ ਕਰੀਏ ਜੀ ਹੈ ਨਾ ਅਤੇ ਇਹਦੇ ਜਿਹੜਾ ਟ੍ਰੇਡ ਐਗਰੀਮੈਂਟ ਆ ਸੋ ਉਹਦੇ ਵਿੱਚ ਜੇ ਕੁਸਮਾਂ ਦੀ ਗੱਲ ਕਰੀਏ ਕੈਨੇਡਾ ਯੂ ਐਸ ਮੈਕਸੀਕੋ ਜਿਹੜਾ ਐਗਰੀਮੈਂਟ ਆ ਸੋ ਉਹ ਜਿਹੜਾ ਉਹਦੀ ਰਿਨਿਊਅਲ ਡੇਟ ਜਿਹੜੀ ਹੈ ਕਿਸਮਾਂ ਦੀ ਜਿਹੜੀ ਆ ਉਹ ਆ ਰਹੀ ਹੈ ਇਸ ਸਾਲ ਦੇ ਵਿੱਚ ਸੋ ਕੈਨੇਡਾ ਉਹਦੇ ਲਈ ਇੰਟਰਸਟਿਡ ਹੈ ਕੈਨੇਡਾ ਨੇ ਇਹ ਪਹਿਲਾਂ ਜਿਹੜਾ ਮੈਂ ਇਹਦੀ ਤੁਹਾਨੂੰ ਦੱਸਦਾ ਕਿ ਜਿਹੜੀ ਇਹ ਕਿਸਮਾਂ ਟ੍ਰੇਡ ਸੀ ਜਿਹੜੀ ਕੈਨੇਡਾ ਯੂਨਾਈਟਿਡ ਸਟੇਟ ਮੈਕਸੀਕੋ ਐਗਰੀਮੈਂਟ ਇਹ ਸਾਲ 2020 ਦੇ ਵਿੱਚ ਜਿਹੜਾ ਵਾ ਇਫੈਕਟ ਦੇ ਵਿੱਚ ਆਇਆ ਸੀ 1 July 2020 ਨੂੰ ਅਤੇ ਇਸ ਤੋਂ ਪਹਿਲਾਂ ਨਾਫਟਾ ਕਰਕੇ ਐਗਰੀਮੈਂਟ ਸੀ ਉਹਨੂੰ ਇਹਨੇ ਰਿਪਲੇਸ ਕੀਤਾ ਸੀ ਇਸ ਐਗਰੀਮੈਂਟ ਨੇ ਅਤੇ ਇਹਦੇ ਵਿੱਚ ਇਹ ਸੀ ਕਿ ਨੌਰਥ ਅਮੈਰੀਕਾ ਦੇ ਵਿੱਚ 98% 98% ਜਿਹੜੇ ਗੁੱਡਸ ਆ ਉਹ ਟ੍ਰੇਡ ਫਰੀ ਜਿਹੜੇ ਆ ਇੰਪੋਰਟ ਐਕਸਪੋਰਟ ਹੁੰਦੇ ਸੀ
ਹਾਂਜੀ
ਸੋ ਹੁਣ ਇਹਦੀ ਰਿਨਿਊਅਲ ਡੇਟ ਵੀ ਆਈ ਪਈ ਆ 1 July 2026 ਨੂੰ ਅਤੇ ਕਨੇਡਾ ਨੇ ਮੈਕਸੀਕੋ ਨੂੰ ਕਿਹਾ ਕਿ ਕਨੇਡਾ ਇੰਟਰਸਟਿਡ ਹੈ ਇਹਨੂੰ ਰਿਨਿਊ ਕਰਨ ਦੇ ਲਈ ਅਤੇ ਕਨੇਡਾ ਰਿਨਿਊ ਵੀ ਇਹਨੂੰ 16 ਸਾਲ ਲਈ ਕਰਨਾ ਚਾਹੁੰਦਾ ਇੰਸਟੈਡ ਕਿ ਆਪਾਂ 5 ਸਾਲ ਦੇ ਲਈ ਕਰੀਏ ਜਾਂ 6 ਸਾਲ ਦੇ ਲਈ ਕਰੀਏ ਪਰ ਇਹਦੇ 'ਚ ਉਹ ਵੀ ਆ ਕਿ ਜਿਹੜੇ ਜੋ ਵੀ ਟੈਰਿਫ ਨੇ ਉਹਨਾਂ ਬਾਰੇ ਵੀ ਜਿਹੜੇ ਆ ਵਿਚਾਰ ਜਿਹੜਾ ਵਟਾਂਦਰਾ ਕਰਨ ਦੀ ਜਿਹੜੀ ਆ ਕੋਸ਼ਿਸ਼ ਕੀਤੀ ਜਾ ਰਹੀ ਆ ਕਿਉਂਕਿ ਇਹ ਜਿਹੜਾ ਐਗਰੀਮੈਂਟ ਹੈ ਇਹਦੀ ਰਿਨਿਊਅਲ ਜਿਹੜੀ ਆ ਬਹੁਤ ਜ਼ਰੂਰੀ ਆ
ਜੀ
ਕਿ ਫਰੀ ਟ੍ਰੇਡ ਜਿਹੜੀ ਆ ਚੱਲਦੀ ਰਹੇ ਕਿਉਂਕਿ ਇਹਨਾਂ ਤਿੰਨਾਂ ਦੇਸ਼ਾਂ ਦੀ ਇਕੋਨਮੀ ਦੇ ਵਿੱਚ ਬਹੁਤ ਮਹੱਤਵਪੂਰਨ ਆ ਜਿਹੜਾ ਯੋਗਦਾਨ ਹੋਇਆ ਇਸ ਐਗਰੀਮੈਂਟ ਦਾ ਖਾਸ ਕਰਕੇ ਜੇ ਕੈਨੇਡਾ ਦੀ ਗੱਲ ਕਰੀਏ ਤਾਂ
ਜੀ
ਸੋ ਟੈਰਿਫਾਂ ਦਾ ਕਰਕੇ ਕਾਫੀ ਜਿਹੜੀ ਇੰਡਸਟਰੀ ਆ ਟੈਰਿਫ ਕਰਕੇ ਸਟੀਲ ਇੰਡਸਟਰੀ ਜਿਹੜੀ ਕੈਨੇਡਾ ਦੀ ਉਹਨੂੰ ਬੜੀ ਮਾਰ ਝੱਲਣੀ ਪਈ ਟਰੱਕਿੰਗ ਇੰਡਸਟਰੀ ਦਾ ਜਿਹੜਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਕਿਉਂਕਿ ਜਿੰਨਾ ਜੇ
ਜੀ ਲੋਜਿਸਟਿਕ ਦਾ
ਕਿਉਂਕਿ ਦੇਖੋ ਜੇ ਜਿਹੜੀ ਇੰਡਸਟਰੀ ਆ ਜੇ ਉਹਨੂੰ ਨੁਕਸਾਨ ਹੋਊਗਾ
ਅਲਟੀਮੇਟਲੀ ਟਰਾਂਸਪੋਰਟੇਸ਼ਨ
ਨੂੰ ਵੀ ਹੋਊਗਾ ਉਹਦੇ ਕਰਕੇ ਫਿਰ ਕੀ ਆ ਕਿ ਜਿਹੜੇ ਆਮ ਲੋਕ ਜਾਂ ਡਰਾਈਵਰ ਆ ਜਿਹੜੇ ਹੈ ਨਾ ਜੇ ਕੋਈ ਵਰਕਰ ਆ ਉਸ ਟਰੱਕਿੰਗ ਇੰਡਸਟਰੀ ਦੇ ਵਿੱਚ ਜਾਂ ਬਿਜ਼ਨਸ ਓਨਰ ਆ ਉਹਨਾਂ ਨੂੰ ਵੀ ਨੁਕਸਾਨ ਝੱਲਣਾ ਪੈ ਰਿਹਾ ਬਹੁਤ ਸਾਰੀਆਂ ਕੰਪਨੀਆਂ ਤੁਸੀਂ ਦੇਖਿਆ ਹੋਗਾ ਰੀਸੈਂਟ ਜਿਹੜੀਆਂ ਬੈਂਕਰਪਟ ਹੋ ਰਹੀਆਂ ਨੇ
ਹਾਂਜੀ ਮੈਂ ਦੇਖਦਾ ਪਿਆ ਇਹ ਰਿਪੋਰਟ ਕਿ ਜਿਹੜੇ ਲੇਟੈਸਟ ਜਿਹੜੇ ਕਲੋਜ਼ਰਸ ਨੇ ਬਿਜ਼ਨਸ ਦੇ ਉਹ ਵੀ ਇਨਕਰੀਜ਼ ਨੇ ਐਜ਼ ਕੰਪੇਅਰ ਟੂ ਜੇ ਪਿਛਲੇ ਸਾਲਾਂ ਦੇ ਨਾਲ ਕੰਪੇਅਰ ਕਰੀਏ ਜਾਂ ਅੱਜ ਤੋਂ 3 ਸਾਲ ਪਹਿਲਾਂ ਦੇਖੀਏ ਕਿਸੇ ਸਿਟੀ ਜਾਂ ਕਿਸੇ ਪ੍ਰੋਵਿੰਸ ਦੇ ਵਿੱਚ ਜਿਹੜੇ ਬਿਜ਼ਨਸ ਕਲੋਜਰਸ ਜਿਹੜੇ ਨੇ ਉਹ ਜ਼ਿਆਦਾ ਹੋ ਰਹੇ ਨੇ ਜਿਵੇਂ ਤੁਸੀਂ ਕਹਿ ਰਹੇ ਆ ਬੈਂਕਰਪਸੀ ਦੇ ਥਰੂ ਜਾਂ ਜਿਵੇਂ ਵੀ ਲੋਕਾਂ ਨੇ ਆਪਣੇ ਲੋਕਲ ਬਿਜ਼ਨਸ ਸੀ ਉਹ ਅੱਜ ਇੰਨੀ ਪੀਕ 'ਤੇ ਨਹੀਂ ਚੱਲ ਰਹੇ ਤਾਂ ਉਹਨਾਂ ਨੇ ਵੀ ਕਲੋਜਰ ਡੇਟਸ ਬਹੁਤ ਦਿੱਤੀਆਂ ਨੇ ਜਿਵੇਂ ਆਪਣਾ ਹਡਸਨ ਬੇ ਹੋ ਗਿਆ ਸੀ ਇਹ ਵੀ ਪਿਛਲੇ ਸਾਲ ਜਿਹੜਾ ਕਲੋਜ਼ਰ ਕਰ ਗਏ ਸੀ ਬਿਜ਼ਨਸ ਸੋ ਇਹ ਚੀਜ਼ਾਂ ਬਹੁਤ ਜ਼ਿਆਦਾ ਡਰਾਸਟਿਕਲੀ ਹੋ ਰਹੀਆਂ ਨੇ ਕਿਉਂਕਿ ਇੰਪੋਰਟ ਐਕਸਪੋਰਟ 'ਤੇ ਚੀਜ਼ਾਂ ਸਾਰੀਆਂ ਡਿਪੈਂਡ ਨੇ ਅਤੇ ਜੇ ਉਹ ਵੀ ਡਿਊਟੀ ਦੇ ਥਰੂ ਜਾਂ ਉਹਨਾਂ 'ਤੇ ਟੈਰਿਫ ਵਗੈਰਾ ਲੱਗਣਗੀਆਂ ਤਾਂ ਅਲਟੀਮੇਟਲੀ ਜਿਹੜਾ ਉਹ ਇੰਪੈਕਟ ਆ ਉਹ ਲੋਕਲੀ ਜਿਹੜੇ ਲੋਕ ਨੇ ਕਿਸੇ ਖਿੱਤੇ ਦੇ ਜਾਂ ਕਿਸੇ ਕੰਟਰੀ ਦੇ ਉਹਨਾਂ 'ਤੇ ਇਫੈਕਟ ਜ਼ਰੂਰ ਆਏਗਾ ਉਸ ਚੀਜ਼ ਦਾ
ਬਿਲਕੁਲ ਸੋ ਲੈਟਸ ਸੀ ਕਿ ਇਹ ਜਿਹੜਾ ਇਹ ਟ੍ਰੇਡ ਐਗਰੀਮੈਂਟ ਆ ਇਹਦਾ ਕੀ ਡਿਸੀਜਨ ਆਉਂਦਾ ਅਤੇ ਨਾਲ ਹੀ ਨਾਲ ਜਿਹੜੀ ਆ ਇਰਾਨ ਇਜ਼ਰਾਈਲ ਅਤੇ ਯੂ ਐਸ ਦੇ ਵਿੱਚ ਜਿਹੜੀ ਇੱਕ ਵਾਰ ਚੱਲ ਰਹੀ ਆ ਅਤੇ ਉਹਦੇ ਤੋਂ ਕੀ ਨਤੀਜਾ ਨਿਕਲ ਕੇ ਆਉਂਦਾ
ਸੋ ਬਿਲਕੁਲ
ਕਿੱਥੇ ਉਹ 1-2 ਦਿਨਾਂ ਦੀ ਗੱਲਬਾਤ ਤੋਂ ਲੈਂਦੇ ਅਤੇ ਹੁਣ ਕਿੰਨੇ ਮਹੀਨੇ ਵੀ ਹੋ ਗਏ ਉਹਨੂੰ
ਜੀ ਪਰ ਹੁਣ ਇੰਨਾ ਚਰਚਾ ਦਾ ਵਿਸ਼ਾ ਨਹੀਂ ਆ ਉਸ ਚੀਜ਼ ਦੇ ਉੱਤੇ
ਕਿਉਂਕਿ ਉਹ ਨੋਰਮਲ ਹੋ ਗਿਆ ਨਾ ਨੋਰਮਲ ਪਹਿਲਾਂ ਜਦੋਂ ਕੋਈ ਨਵੀਂ ਚੀਜ਼ ਚੱਲਦੀ ਉਦੋਂ ਸੀ ਅਤੇ ਉਸ ਤੋਂ ਬਾਅਦ ਸਾਰਾ ਲਾਈਕ ਆਈ ਥਿੰਕ ਲੋਕਾਂ ਕੋਲ ਹੋਰ ਚੀਜ਼ਾਂ ਮੁੱਦੇ ਬੜੇ ਡੇਲੀ ਜਿਹਨੂੰ ਹੈ ਨਾ ਕਿ ਗਰੋਸਰੀ ਜਿਹੜੀ ਆ ਉਹਦੇ ਵਿੱਚ ਵੇਖੋ ਕਿੰਨਾ ਕਿੰਨੀ ਭਾਰੀ ਜਿਹੜੀ ਆ ਇਨਫਲੇਸ਼ਨ ਆ ਗਈ ਆ ਤੇਲ ਮਹਿੰਗਾ ਹੋ ਗਿਆ ਅਤੇ ਇੱਥੋਂ ਤੱਕ ਕਿ ਜਿਹੜਾ ਕਈ ਗੈਸ ਸਟੇਸ਼ਨਾਂ 'ਤੇ ਤੇਲ ਜਿਹੜਾ ਖਾਸ ਕਰਕੇ ਡੀਜ਼ਲ ਆ ਉਹ ਐਵਰੀ ਡੇ ਨਹੀਂ ਮਿਲ ਰਿਹਾ
ਹਾਂਜੀ
ਕਦੀ ਕਿਸੇ ਗੈਸ ਸਟੇਸ਼ਨ 'ਤੇ ਮਿਲ ਰਿਹਾ ਕਦੀ ਕਿਸੇ 'ਤੇ ਉਹ ਜਿਹੜੇ ਟਰੱਕਾਂ ਵਾਲੇ ਵੀਰੇ ਉਹ ਦੱਸਦੇ ਆ ਕਿ ਉਹਨਾਂ ਨੂੰ ਕਈ ਵਾਰ ਤੇਲ ਵੀ ਜਿਹੜਾ ਵਾ ਔਖਾ ਮਿਲਦਾ ਸੋ ਇਹੋ ਜਿਹੀਆਂ ਕਾਫੀ ਚੀਜ਼ਾਂ ਨੇ ਅਤੇ ਲੈਟਸ ਸੀ ਕਿ ਇਹਦਾ ਕੀ ਬਣਦਾ
ਜੀ ਹੋਪ ਕਿ ਛੇਤੀ ਸੈਟਲਡ ਆਨ ਹੋਣ ਇਹ ਚੀਜ਼ਾਂ।
ਬਿਲਕੁਲ। ਸੋ ਪ੍ਰੋਗਰਾਮ ਦਾ ਜਿਹੜਾ ਅਰਸ਼ਾ ਲਾਸਟ ਸੈਗਮੈਂਟ ਆ ਕਿ ਆਪਣੇ ਕੋਲ ਸਿਰਫ 10 ਮਿੰਟ ਤੋਂ ਘੱਟ ਦਾ ਸਮਾਂ ਅਤੇ ਆਪਾਂ ਕੁਇਕਲੀ ਜਿਹੜੀਆਂ ਇਮੀਗ੍ਰੇਸ਼ਨ ਦੀਆਂ ਥੋੜ੍ਹੀਆਂ ਅਪਡੇਟਸ ਜਿਹੜੀਆਂ ਉਹ ਵੀ ਆਪਣੇ ਸਰੋਤਿਆਂ ਨਾਲ ਸਾਂਝੀਆਂ ਕਰ ਲਈਏ।
ਹਾਂਜੀ।
ਸੋ ਤੁਸੀਂ ਦੇਖਿਆ ਹੋਊਗਾ ਕਿ ਰੀਸੈਂਟਲੀ ਪਿਛਲੇ ਕੁਝ ਸਾਲਾਂ ਤੋਂ ਇਹ ਟ੍ਰੈਂਡ ਸ਼ੁਰੂ ਹੋਇਆ ਕਿ ਬਹੁਤ ਸਾਰੀਆਂ ਰਿਫਿਊਜ਼ਲਸ ਜਿਹੜੀਆਂ ਵਾ ਜਿਹੜੀਆਂ ਟੈਂਪਰੇਰੀ ਰੈਜ਼ੀਡੈਂਟ ਐਪਲੀਕੇਸ਼ਨਸ ਖਾਸ ਕਰਕੇ ਜਿਹਦੇ 'ਚ ਵਿਜ਼ਟਰ ਵੀਜ਼ਾ, ਵਰਕ ਪਰਮਿਟ, ਸਟੱਡੀ ਪਰਮਿਟ ਇਹੋ ਜਿਹੀਆਂ ਐਪਲੀਕੇਸ਼ਨ ਆ ਜਾਂਦੀਆਂ, ਉਹਦੇ 'ਚ ਰਿਫਿਊਜ਼ਲਸ ਕਈ ਵਾਰ ਅਨਨੈਸੈਸਰੀ ਰੀਜ਼ਨਸ ਕਰਕੇ ਆਈਆਂ ਹੁੰਦੀਆਂ। ਸੋ ਇਹਦਾ ਜਿਹੜਾ ਇੱਕ ਡੇਟਾ ਸਾਹਮਣੇ ਆਇਆ ਉਹਦੇ 'ਚ ਇਹ ਹੈ ਕਿ ਜਿਹੜੀਆਂ ਮਜੋਰਟੀ ਆਫ ਜਿਹੜੀਆਂ ਉਹ ਰਿਫਿਊਜ਼ਲਸ ਆ ਉਹ ਆਟੋਮੇਟਿਡ ਸਿਸਟਮ ਦੇ ਨਾਲ ਆਈਆਂ, ਅਤੇ ਜਿਹੜਾ ਇਮੀਗ੍ਰੇਸ਼ਨ ਡਿਪਾਰਟਮੈਂਟ ਆ ਉਹ ਬਹੁਤ ਜ਼ਿਆਦਾ ਰਿਲਾਈ ਕਰ ਰਿਹਾ ਏ ਆਈ ਦੇ ਉੱਪਰ
ਜੀ।
ਸੋ ਇਹਨਾਂ ਇੱਕ ਕਾਫੀ ਵੱਖਰੇ ਵੱਖਰੇ ਸੋਫਟਵੇਅਰ ਨੇ, ਇੱਕ ਸ਼ਨੁੱਕ ਆ, ਠੀਕ ਆ, ਹੋਰ ਵੀ ਹੈਗੇ ਆ ਜਿਹੜੇ ਕਾਫੀ ਬੇਸਡ ਔਨ ਯੂ ਨੋ ਸਟੈਟਸ ਐਂਡ ਆਲ ਦੈਟ ਕਿ ਉਹ ਡਿਸੀਜਨ ਦੇ ਦਿੰਦੇ ਵਿਦਾਊਟ ਈਵਨ ਲੁਕਿੰਗ ਐਟ ਪ੍ਰੋਪਰ ਡਾਕੂਮੈਂਟਸ
ਜੀ।
ਸੋ ਉਹਦੇ ਨਾਲ ਕੀ ਹੋਇਆ ਕਿ ਜਿਹੜਾ ਜਦੋਂ ਕੋਈ ਯੂ ਨੋ ਅਨ ਬੇਸਿਸ ਜੇ ਰੀਜ਼ਨ ਕਰਕੇ ਜਦੋਂ ਕੋਈ ਇਹੋ ਜਿਹੀ ਰਿਫਿਊਜ਼ਲ ਹੁੰਦੀ ਜਿਹਦਾ ਕੋਈ ਬੇਸ ਨਹੀਂ ਬਣਦਾ, ਜਾਂ ਜਦੋਂ ਪਤਾ ਐਪਲੀਕੈਂਟ ਨੂੰ ਕਿ ਵੈਲਿਡ ਰੀਜ਼ਨ ਨਹੀਂ ਹੈ ਕਿ ਮੇਰਾ ਸਾਰਾ ਕੁਛ ਪੂਰਾ ਸੀ ਅਤੇ ਕੋਈ ਕਾਇੰਡ ਵੈਰੀ ਜਨੈਰਿਕ ਜੇ ਰੀਜ਼ਨਾਂ ਕਰਕੇ ਸੇਮ ਰਿਫਿਊਜ਼ਲ ਲੈਟਰਾਂ ਜਿਹੜੀਆਂ ਉਹ ਸਾਰਿਆਂ ਨੂੰ ਭੇਜੀਆਂ ਜਾਂਦੀਆਂ, ਉਹਦੇ ਕਰਕੇ ਕੀ ਹੋਇਆ ਕਿ ਜ਼ਿਆਦਾ ਰਿਫਿਊਜ਼ਲ ਜਿਹੜੀਆਂ ਆਟੋਮੇਟਡ ਰੀਜ਼ਨਸ ਕਰਕੇ ਆਈਆਂ, ਉਹਦਾ ਕਰਕੇ ਫੈਡਰਲ ਕੋਰਟ ਦੇ ਵਿੱਚ ਬੈਕਲੋਗ ਵਧਿਆ, ਜਦੋਂ ਸਾਰਿਆਂ ਨੇ ਵੱਧ ਲੋਕਾਂ ਨੇ ਆਈ ਵੁੱਡ ਸੇ ਕਿ ਵੱਧ ਲੋਕਾਂ ਨੇ ਅਪੀਲ ਪਾਉਣੀ ਸ਼ੁਰੂ ਕਰ ਦਿੱਤੀ ਜੁਡੀਸ਼ੀਅਲ ਰਿਵਿਊ ਦੀ। ਸੋ ਉਹਦਾ ਕਰਕੇ ਹੁਣ ਫੈਡਰਲ ਕੋਰਟ ਦੇ ਵਿੱਚ ਵੀ ਜਿਹੜਾ ਵਾ ਇੱਕ ਬੈਕਲੋਗ ਵੱਧ ਗਿਆ। ਪਹਿਲਾਂ ਤਾਂ IRCC ਨੇ ਆਪਦਾ ਬੈਕਲੋਗ ਕਲੀਅਰ ਕਰਨ ਦੇ ਲਈ AI ਦੇ ਉੱਪਰ ਜਿਹੜਾ ਰਿਲਾਈ ਕਰਨਾ ਜ਼ਿਆਦਾ ਸ਼ੁਰੂ ਕਰਤਾ, ਅਤੇ ਬੜੇ ਇਹੋ ਜਿਹੇ ਕੇਸ ਆ ਜਿਹੜੇ ਅਸੀਂ ਐਕਸਪੀਰੀਅੰਸ ਕੀਤੇ ਆ ਜਿਨ੍ਹਾਂ ਦੇ ਵਿੱਚ ਐਵਰੀਥਿੰਗ ਵਾਜ਼ ਦੇਅਰ, ਅਤੇ ਕਹਿ ਲਓ ਕਿ ਜਾਂ ਤਾਂ AI ਨਾਲ ਹੀ ਉਹ ਸਾਰੇ ਉਹਦਾ ਰਿਜ਼ਲਟ ਆ ਰਿਹਾ, ਜਾਂ ਕਈ ਵਾਰ ਇਹੋ ਜਿਹੇ ਆਫਿਸਰ ਰੱਖੇ ਨੇ ਜਿਨ੍ਹਾਂ ਨੂੰ ਪ੍ਰੋਪਰ ਟ੍ਰੇਨਿੰਗ ਨਹੀਂ ਦਿੱਤੀ ਗਈ ਕਿ ਕਿਹੜੇ ਐਪਲੀਕੇਸ਼ਨ ਦੇ ਲਈ ਕੀ ਰਿਕੁਆਇਰਮੈਂਟ ਤੁਸੀਂ ਚੈੱਕ ਕਰਕੇ ਅਤੇ ਫਿਰ ਰਿਫਿਊਜ਼ਲ ਦੇਣੀ ਆ, ਜਾਂ ਕਿਹੜੀ ਚੀਜ਼ ਲਈ ਤੁਸੀਂ ਹੁਣ ਦੇਖੋ ਕੋਈ ਇੱਕ ਨਿੱਕੀ ਜਿਹੀ ਚੀਜ਼ ਕਰਕੇ ਤੁਸੀਂ ਇਨਸਟੈਡ ਆਫ ਐਪਲੀਕੇਸ਼ਨ ਕਿਸੇ ਦੀ ਰਿਫਿਊਜ਼ ਕਰ ਦਿੰਦੇ ਹੋ, ਤੁਸੀਂ ਉਹ ਰਿਕੁਐਸਟ ਵੀ ਕਰ ਸਕਦੇ ਹੋ
ਜੀ,
ਹੈ ਨਾ, ਉਹਨੂੰ 7 ਦਿਨ ਦਾ ਟਾਈਮ ਦਿਓ, 5 ਦਿਨ ਦਾ ਦੇ ਦਿਓ, ਰਿਕੁਐਸਟ ਕਰ ਲਓ। ਸੋ ਕਈ ਵਾਰੀ ਉਹ ਦੇਖੋ ਪੋਸਟ ਗ੍ਰੈਜੂਏਟ ਵਰਕ ਪਰਮਿਟ ਜਿਹੜੇ ਆ ਉਹਨਾਂ ਦੇ ਵਿੱਚ ਰੀਸੈਂਟਲੀ ਬਹੁਤ ਰਿਫਿਊਜ਼ਲਸ ਆਈਆਂ ਕਿ ਜੇ ਜਦੋਂ ਇਹ ਲਾਗੂ ਹੋਈ ਸੀ ਕਿ ਤੁਸੀਂ ਆਇਲਸ ਦੀ ਰਿਕੁਆਇਰਮੈਂਟ ਹੋਈ ਸੀ ਲੈਂਗੁਏਜ ਟੈਸਟ ਦੀ, ਕਿ ਤੁਸੀਂ ਆਪਣਾ ਲੈਂਗੁਏਜ ਟੈਸਟ ਜਿਹੜਾ ਉਹ ਨਾਲ ਅਪਲੋਡ ਕਰਨਾ ਵਰਕ ਪਰਮਿਟ ਲਾਉਣ ਤੋਂ ਪਹਿਲਾਂ, ਜਦੋਂ ਵਰਕ ਪਰਮਿਟ ਲਾ ਰਹੇ ਹੋ। ਹੁਣ ਉੱਥੇ ਕੋਈ ਡੈਜ਼ਿਗਨੇਟਡ ਸਪੋਟ ਪੋਰਟਲ ਦੇ ਵਿੱਚ ਨਹੀਂ ਸੀ ਹੈਗੀ, ਅਤੇ ਬਹੁਤ ਸਾਰੇ ਜਿਹੜੇ ਐਪਲੀਕੈਂਟ ਸੀ ਉਹਨਾਂ ਨੇ ਉਹ ਮਿਸ ਕਰਤਾ ਅਪਲੋਡ ਕਰਨਾ, ਉਹਦਾ ਕਰਕੇ ਰਿਫਿਊਜ਼ਲ ਆ ਗਈ ਕਿ ਤੁਸੀਂ ਉਹ ਪ੍ਰੋਵਾਈਡ ਨਹੀਂ ਕੀਤਾ। ਇਮੀਗ੍ਰੇਸ਼ਨ ਰਿਕੁਐਸਟ ਵੀ ਕਰ ਸਕਦੀ ਸੀ ਕਿ ਤੁਸੀਂ
ਪ੍ਰੋਵਾਈਡ ਇਨਕੰਪਲੀਟ ਆ
ਤੁਸੀਂ ਪ੍ਰੋਵਾਈਡ ਕਰ ਦਿਓ, ਬਟ ਇਨਸਟੈਡ ਆਫ ਦੈਟ ਉਹਨਾਂ ਨੇ ਉਹ ਫਾਈਲਾਂ ਹੀ ਕਹਿ ਲਓ ਕਿ 6-6, 7-7 ਮਹੀਨੇ ਬਾਅਦ ਰਿਫਿਊਜ਼ ਕਰਤੀਆਂ, ਜਿਹਦੀ ਤਾਂ ਲੈਟਸ ਏ ਕਿ 1-2 ਮਹੀਨਿਆਂ ਦੇ ਵਿੱਚ ਰਿਫਿਊਜ਼ ਹੋ ਕੇ ਆ ਗਈ। ਉਹਦੇ ਕੋਲ ਤਾਂ ਟਾਈਮ ਹੈਗਾ ਕਿ ਉਹ ਦੁਬਾਰਾ ਪੋਸਟ ਗ੍ਰੈਜੂਏਟ ਵਰਕ ਪਰਮਿਟ ਲਾ ਸਕਦਾ, ਕਿਉਂਕਿ ਪੋਸਟ ਗ੍ਰੈਜੂਏਟ ਵਰਕ ਪਰਮਿਟ ਦੇ ਵਿੱਚ ਟਾਈਮ ਲਾਈਨਸ ਜਿਹੜੀਆਂ ਉਹ ਬਹੁਤ ਕ੍ਰਿਟੀਕਲ ਹੁੰਦੀਆਂ, ਕਿਉਂਕਿ ਜਦੋਂ ਤੁਹਾਡੀ ਸਟੱਡੀ ਕੰਪਲੀਟ ਹੁੰਦੀ ਉਸ ਤੋਂ ਬਾਅਦ 90 ਡੇਜ਼ ਔਰ 180 ਡੇਜ਼ ਡਿਪੈਂਡਿੰਗ ਔਨ, ਹੈ ਨਾ, ਕਿ ਤੁਸੀਂ ਰਿਸਟੋਰੇਸ਼ਨ ਵਾਲਾ ਪੀਰੀਅਡ ਜੇ ਕੰਸਿਡਰ ਕਰਦੇ ਹੋ, 180 ਦਿਨਾਂ ਦਾ ਟਾਈਮ ਆ ਤੁਹਾਡੇ ਕੋਲ ਸਟੱਡੀ ਖਤਮ ਹੋਣ ਤੋਂ ਬਾਅਦ ਕਿ ਤੁਸੀਂ ਵਰਕ ਪਰਮਿਟ ਲਾ ਸਕਦੇ ਹੋ। ਜੇ ਕਿਸੇ ਨੇ ਆਇਲਸ ਨਹੀਂ ਲਾਇਆ, ਹੈ ਨਾ, ਲੈਂਗੁਏਜ ਟੈਸਟ ਨਹੀਂ ਅਪਲੋਡ ਕੀਤਾ, ਅਤੇ 7 ਮਹੀਨਿਆਂ ਬਾਅਦ ਉਹਨੂੰ ਰਿਫਿਊਜ਼ਲ ਦਿੱਤੀ, ਉਹਦੇ ਨਵਾਂ ਵਰਕ ਪਰਮਿਟ ਵੀ ਨਹੀਂ ਲਾ ਸਕਦਾ। ਸੋ ਇਸ ਕਰਕੇ ਕਈ ਇਹੋ ਜਿਹੀ ਚੀਜ਼ਾਂ ਆਈਆਂ ਸੀ ਜਿੱਥੇ ਇਮੀਗ੍ਰੇਸ਼ਨ ਨੂੰ ਥੋੜ੍ਹਾ ਕੰਸਿਡਰੇਟ ਹੋ ਕੇ ਅਤੇ ਡਾਕੂਮੈਂਟ ਰਿਕੁਐਸਟ ਕਰ ਲੈਣੇ ਚਾਹੀਦੇ ਸੀ ਇਨਸਟੈਡ ਕਿ ਉਹਨਾਂ ਨੂੰ ਰਿਫਿਊਜ਼ਲ ਹੀ ਦਿੱਤੀ ਜਾਂਦੀ
ਆ। ਉਹੀ ਗੱਲ ਆਈ ਹੈ ਨਾ, ਜੇ ਤੁਸੀਂ ਕੰਪਲੀਟਲੀ 100% ਵੀ ਰਿਲਾਇਰ ਹੋਗੇ ਟੈਕਨੋਲੋਜੀ ਦੇ, ਉਹ ਕਿਤੇ ਨਾ ਕਿਤੇ ਤੁਹਾਨੂੰ ਬੀਟ ਕਰੇਗੀ। ਸੋ ਯਾਰ ਤੁਸੀਂ ਕਿਵੇਂ ਸਹੀ ਕਿਹਾ ਕਿ ਜੇ ਇਹ ਆਟੋਮੈਟਿਡ ਰਿਸਪੋਂਸਿਸ ਨੇ ਤਾਂ ਉਹਨਾਂ ਦਾ ਵੀ ਆਡਿਟ ਉਹਨਾਂ ਨੂੰ ਕਰਨਾ ਚਾਹੀਦਾ ਸੀ, ਕਿ ਇਹ ਤਾਂ ਹੈ ਨਹੀਂ ਹੈ ਕਿ ਜੇ ਆਪਾਂ ਕਿਸੇ ਟੈਕਨੋਲੋਜੀਕਲ ਪਲੇਟਫਾਰਮ 'ਤੇ ਕੰਮ ਕਰ ਰਹੇ ਹਾਂ ਅਤੇ ਉਹ ਰਿਫਿਊਜ਼ਲ ਭੇਜ ਰਿਹਾ ਅਤੇ ਉਹਨਾਂ ਨੂੰ ਚੈੱਕ ਨਹੀਂ ਕੀਤਾ ਹੋਵੇ ਉਹਨਾਂ ਨੇ, ਹਰ ਇੱਕ ਚੀਜ਼ ਦੇ ਲੌਗ ਹੁੰਦੇ ਨੇ, ਹਰ ਇੱਕ ਚੀਜ਼ ਦਾ, ਜੇ ਮੈਂ ਡੀਪਲੀ ਇਸ ਚੀਜ਼ 'ਚ ਜਾਵਾਂ ਕਿਤੇ ਨਾ ਕਿਤੇ ਕੋਈ ਕਲੂ ਮਿਲ ਜਾਂਦਾ
ਸਾਰਾ ਕੁਛ।
ਹਾਂਜੀ, ਅਤੇ ਉਹੀ ਗੱਲ ਆ ਕਿ ਆਪਣੀ ਗਲਤੀ ਛੁਪਾਉਣ ਲਈ ਟੈਕਨੋਲੋਜੀ ਨੂੰ ਬਲੇਮ ਕਰਨਾ ਇਜ਼ ਅ ਡਿਫਰੈਂਟ।
ਬਿਲਕੁਲ। ਸੋ ਨਾਲ ਦੀ ਨਾਲ ਜੇ ਆਪਾਂ ਗੱਲ ਕਰੀਏ ਮੈਨੀਟੋਬਾ PNP ਦੇ, ਅਤੇ ਮੈਨੀਟੋਬਾ PNP ਦੇ ਜਿਹੜੇ ਖਾਸ ਕਰਕੇ ਜਿਹੜੇ ਡਰੋਅ ਆ ਅੱਜ ਕੱਲ੍ਹ ਸਕੋਰ ਬੇਸਡ ਡਰੋਅ ਜਿਹੜੇ ਆ ਉਹ ਬਹੁਤ ਘੱਟ ਆ ਰਹੇ ਆ। ਪਹਿਲਾਂ ਇਹ ਹੁੰਦਾ ਸੀ ਨਾ ਕਿ ਜੇ ਕੋਈ ਦੂਜੀ ਪ੍ਰੋਵਿੰਸ ਤੋਂ ਮੂਵ ਹੋਇਆ ਤਾਂ 200 ਪੁਆਇੰਟ ਕੱਟਿਆ ਜਾਊਗਾ, ਤਾਂ ਉਹਨਾਂ ਨੂੰ ਇਹ ਹੁੰਦਾ ਸੀ ਯਾਰ ਸਾਡਾ ਸਕੋਰ ਥੋੜ੍ਹਾ ਬਣਨਾ।
ਹਾਂਜੀ।
ਪਰ ਹੁਣ ਪਿਛਲੇ ਆਲਮੋਸਟ 1 ਸਾਲ ਤੋਂ ਕੋਈ ਵੀ ਡਰੋਅ ਜਿਹੜਾ ਉਹ ਸਕੋਰ ਦੇ ਬੇਸ 'ਤੇ ਨਹੀਂ ਆ ਰਿਹਾ। ਉਹਦੇ 'ਚ ਵੱਖਰੀਆਂ ਜਿਹੜੀਆਂ ਇਹਨਾਂ ਨੇ ਕੈਟੇਗਰੀਜ਼ ਲਿਆਉਂਦੀਆਂ ਅਤੇ ਉਹ ਜ਼ਰੂਰ ਸਾਰਿਆਂ ਨੂੰ ਦੇਖਣੀਆਂ ਚਾਹੀਦੀਆਂ ਹੈ ਨਾ ਕਿ ਡਰੋਅ ਤੁਸੀਂ ਮੈਨੀਟੋਬਾ PNP ਦੀ ਵੈਬਸਾਈਟ 'ਤੇ ਜਾ ਕੇ ਡਰੋਅਸ 'ਤੇ ਟਰੈਂਡ ਦੇਖੋ, ਗੈਟ ਐਨ ਆਈਡੀਆ ਕਿ ਕਿਹੋ ਜਿਹੇ ਡਰੋਅ ਆ ਰਹੇ ਨੇ। ਸਭ ਤੋਂ ਜ਼ਿਆਦਾ ਡਰੋਅ ਜਿਹੜੇ ਹੁਣ ਰੀਸੈਂਟਲੀ ਜਿਹੜੇ ਆ ਰਹੇ ਨੇ, ਹਰੇਕ ਡਰੋਅ ਦੇ ਵਿੱਚ ਆਲਮੋਸਟ ਹੁੰਦਾ TRRP ਪ੍ਰੋਗਰਾਮ, ਜਿਹੜਾ ਇੰਪਲੋਇਰ ਸਰਵਿਸਿਸ ਪ੍ਰੋਗਰਾਮ, ਜਿਹੜਾ ਇੱਕ ਨਵਾਂ ਲਾਂਚ ਕੀਤਾ ਗਿਆ ਮੈਨੀਟੋਬਾ ਗਵਰਨਮੈਂਟ ਵੱਲੋਂ, ਕਿ ਜੇ ਤੁਸੀਂ ਸੇਮ ਇੰਪਲੋਇਰ ਨਾਲ 18 ਮਹੀਨੇ ਤੋਂ ਕੰਮ ਕਰ ਰਹੇ ਹੋ ਐਂਡ ਤੁਹਾਡਾ ਇੰਪਲੋਇਰ ਐਲੀਜੀਬਲ ਸੈਕਟਰ ਦੇ ਵਿੱਚ ਹੈ, ਤਾਂ ਤੁਸੀਂ TRRP ਪ੍ਰੋਗਰਾਮ ਦੇ ਤਹਿਤ ਐਪਲੀਕੇਸ਼ਨ ਜਿਹੜੀ ਹੈ ਲਾ ਸਕਦੇ ਹੋ। ਉਹਦੇ ਨਾਲ ਤੁਹਾਨੂੰ ਇੱਕ ਸਪੈਸ਼ਲ ਕੋਡ ਮਿਲਦਾ ਜਿਹਦੇ ਨਾਲ ਤੁਸੀਂ PNP ਦੇ ਵਿੱਚ ਤੁਹਾਨੂੰ ਡਰੋਅ ਆ ਜਾਂਦਾ, ਤੁਹਾਡੀ ਐਪਲੀਕੇਸ਼ਨ ਲੱਗਦੀ ਅਤੇ ਤੁਹਾਡੀ PR ਦੀ ਫਾਈਲ ਲੱਗਦੀ ਹੈ, ਐਜ਼ ਵੈਲ ਐਜ਼ ਤੁਹਾਨੂੰ ਵਰਕ ਪਰਮਿਟ ਸਪੋਰਟ ਲੈਟਰ ਮਿਲ ਜਾਂਦੀ ਆਪਣਾ ਵਰਕ ਪਰਮਿਟ ਐਕਸਟੈਂਡ ਕਰਨ ਦੇ ਲਈ। ਸੋ ਜ਼ਰੂਰ ਤੁਸੀਂ ਇਸ ਚੀਜ਼ ਨੂੰ ਐਕਸਪਲੋਰ ਕਰ ਸਕਦੇ ਹੋ। ਨਾਲ ਨਾਲ ਤੁਸੀਂ ਦੇਖਿਆ ਹੋਗਾ ਕਿ ਅਰਲੀ ਚਾਈਲਡਹੁੱਡ ਐਜੂਕੇਟਰਸ ਜਿਹੜੇ ਆ ਉਹਨਾਂ ਦਾ ਕਾਫੀ ਜਿਹੜੇ ਡਰੋਅ ਜਿਹੜੇ ਆ ਉਹ ਆ ਰਹੇ ਨੇ, ਰੀਸੈਂਟਲੀ ਆਏ ਨੇ, ਅਤੇ ਉਹ ਕਾਫੀ ਵਧੀਆ ਸਟਰੀਮ ਆ। ਜੇ ਤੁਸੀਂ ਉਹਦੀ ਸਟੱਡੀ ਕੀਤੀ ਤਾਂ ਜ਼ਰੂਰ ਉਹਦੇ ਜੋਬ ਕਰੋ। ਜੇ ਤੁਸੀਂ ਕੋਈ ਹੋਰ ਸਟੱਡੀ ਕਰ ਰਹੇ ਹੋ ਅਤੇ ਤੁਸੀਂ ਅਰਲੀ ਚਾਈਲਡਹੁੱਡ ਐਜੂਕੇਸ਼ਨ ਦਾ ਪ੍ਰੋਗਰਾਮ ਕਰਨਾ ਚਾਹੁੰਦੇ ਹੋ ਅਤੇ ਤੁਸੀਂ ਸਾਨੂੰ ਕੋਂਟੈਕਟ ਕਰ ਸਕਦੇ ਹੋ ਗਵਰਨਮੈਂਟ ਕਾਲਜ ਦੇ ਵਿੱਚ ਮੈਨੀਟੋਬਾ ਦੇ ਵਿੱਚ, ਵਿਨੀਪੈਗ ਦੇ ਵਿੱਚ ਜਿਹੜੇ ਆ ਸੀਟਸ ਅਵੇਲੇਬਲ ਨੇ ਗਵਰਨਮੈਂਟ ਵੱਲੋਂ, ਐਡੀਸ਼ਨਲ ਸੀਟਸ ਜਿਹੜੀਆਂ ਅਲੋਟ ਕੀਤੀਆਂ ਗਈਆਂ ਨੇ ਕੁਝ ਕਾਲਜਸ ਨੂੰ, ਕਿਉਂਕਿ ਇੱਥੇ ਜਿਹੜੀ ਆ ਡਿਮਾਂਡ ਜਿਹੜੀ ਆ ਉਹ ਸ਼ੋਰਟੇਜ ਆ ਅਰਲੀ ਚਾਈਲਡਹੁੱਡ ਐਜੂਕੇਟਰ ਦੀ। ਸੋ ਉਹਦੇ ਕਰਕੇ ਤੁਸੀਂ ਉਹ ਵੀ ਇੱਕ ਕਰੀਅਰ ਪਾਥਵੇ ਜਿਹੜਾ ਲੈ ਸਕਦੇ ਹੋ।
ਜੀ ਬਿਲਕੁਲ,
ਜੋ ਇੱਕ ਕਾਫੀ ਇੰਟਰਸਟਿੰਗ ਹੈ, ਲਾਈਕ ਆਈ ਮੀਨ ਜੇ ਕਿਸੇ ਦਾ ਪੋਸਟ ਗ੍ਰੈਜੂਏਟ ਵਰਕ ਪਰਮਿਟ ਐਕਸਪਾਇਰ ਹੋ ਰਿਹਾ, ਜੇ ਉਹ ਸਟੱਡੀ ਪਰਮਿਟ ਦੇ ਵਿੱਚ ਜਾ ਕੇ, ਜਿਹਦੇ ਕੋਲ ਕੋਈ ਹੋਰ ਆਪਸ਼ਨ ਨਹੀਂ ਆ ਸਟੱਡੀ ਪਰਮਿਟ ਲੈ ਕੇ, ਅਤੇ ਜੇ ਮੰਨ ਲਓ ਫੋਰ ਐਗਜ਼ਾਮਪਲ ਅਰਲੀ ਚਾਈਲਡਹੁੱਡ ਐਜੂਕੇਸ਼ਨ ਦਾ ਪ੍ਰੋਗਰਾਮ ਹੀ ਉਹ ਕਰਦੇ ਜਾਂ ਕੋਈ ਹੋਰ ਵੀ ਜਿਹੜੇ ਇਹਦੇ 'ਚ ਕੁਛ ਐਲੀਜੀਬਲ ਪ੍ਰੋਗਰਾਮ ਹੈਗੇ ਨੇ, ਤਾਂ ਉਹ ਇੰਪਲੋਇਰ ਤੋਂ ਜੋਬ ਆਫਰ ਲੈ ਕੇ ਆਪਣੀ PNP ਅਪਲਾਈ ਕਰ ਸਕਦੇ ਨੇ। ਸੋ ਅੱਜ ਦਾ ਪ੍ਰੋਗਰਾਮ ਦਾ ਸਮਾਂ ਜਿਹੜਾ ਉਹ ਸਮਾਪਤੀ ਵੱਲ ਜਾ ਰਿਹਾ, ਅਤੇ ਆਪਾਂ ਪ੍ਰੋਗਰਾਮ ਇੱਥੇ ਹੀ ਐਂਡ ਕਰਦੇ ਹਾਂ। ਸਰੋਤੇ ਜੋ ਵੀ ਤੁਹਾਡੇ ਵਿਚਾਰ ਹੋਣਗੇ ਜ਼ਰੂਰ ਸਾਡੇ ਨਾਲ ਸਾਂਝੇ ਕਰਿਓ, ਅਤੇ ਅਗਲੇ ਹਫ਼ਤੇ ਫਿਰ ਨਵੀਆਂ ਗੱਲਾਂ ਬਾਤਾਂ ਲੈ ਕੇ ਤੁਹਾਡੇ ਨਾਲ ਫਿਰ ਤੋਂ ਜੁੜਾਂਗੇ। ਤਦ ਤੱਕ ਲਈ ਮੈਨੂੰ ਅਤੇ ਅਰਸ਼ਨ ਦਿਓ ਇਜਾਜ਼ਤ, FM 101.5 ਵਿਰਸਾ ਵਾਈਬਸ।
ਬਹੁਤ ਬਹੁਤ ਧੰਨਵਾਦ ਸਾਰਿਆਂ ਦਾ।
ਲੈਦੇ ਪਰਸ, ਲੈਦੇ ਸ਼ੂ, ਲੈਦੇ ਕਾਰ ਮੁੰਡਿਆ, ਜਿੱਦਾਂ ਨੀ ਹੁਣ ਲੱਭਣੇ ਪਿਆਰ ਮੁੰਡਿਆ, ਦੱਸ ਤੇਰੇ ਨਾਲ ਹੋਰ ਕਿਹੜੀ ਫੱਬਣੀ, ਦੱਸ ਤੇਰੇ ਨਾਲ ਹੋਰ ਕਿਹੜੀ ਫੱਬਣੀ, ਮੇਰੇ ਵਰਗੀ ਕੁੜੀ ਨੇ ਲੱਭਣੀ, ਮੇਰੇ ਵਰਗੀ ਕੁੜੀ ਨੇ ਲੱਭਣੀ, ਮੇਰੇ ਵਰਗੀ ਕੁੜੀ।
This is Arrested Development. You're listening to CJUM 101.5, University of Manitoba.
Though the whole world be blown apart, no matter how dumb or how smart, still beats beneath the rocky rumble, the dead lover's twisted heart. It's too late to stop or start, anything else couldn't reach great art, except the lonely faithful longing, the dead lover's twisted heart. Shining happy, a million faces show no sympathy, but buried deep beneath the shopping mart, the dead lover's twisted heart.
In 2014, you're just the corners of my fitted sheet. You're the mosquito buzzing near my head. You're like the crumbs I find in my bed. You're like stepping on a Lego piece. You're like a broken record on repeat. I don't know why it bothers me. No, I shouldn't care. No, I shouldn't care. You're just a paper cut. A pick on the finger. So why the hell does it hurt so bad? You're just a
Listening to 101.5 UMFM, this is Manitoba in the Moment, your place for local music. We were just listening to Paper Cut by the Haleys, which is their newest single release. They did have their single release show about a week and a half ago now, so I hope some of you got a chance to go and see them play live, because live music is a fantastic activity for the summer and is just great in general. You can meet so many really cool and interesting people. So the Haleys also have quite a few upcoming shows. Village Fest, which of course is taking place in Osborne Village, is coming up on June 27th. So they'll be playing there along with quite an amazing array of local artists and some artists from other parts of the country as well. So locally we have Zadra, which is a great Ukrainian band. Super Duty Tough Work, Amarilla, Tofu Smell, and a ton more. So if you want to check out music in the village on the 27th, I really hope you do. The Haleys are also going to be playing at Pride at the Forks main stage. So if you are wanting to go to Pride and take place or go and see some music being played, it's a great activity to go do. Plus, you would get to go and see the Haleys play. So I don't know what else you would be doing. Next, we are going to be listening to The Traitor Birds by Sam Singer, who also has an upcoming show at Blue Note Park, which is on Friday. So if you're wanting to be outside and listening to a great music or a great show, or just go and be having some fun on a Friday, there's Sam Singer. And then right beside Blue Note Park in the Times, Earth Angel has her EP release show, which is called Blue Hour, and we'll be listening to one of the songs that has been released already right after we listen to Traitor Birds by Sam Singer. But if you're wanting to do maybe hit two shows at once kind of thing, seeing as Blue Note Park and the Times are right beside each other, you could first go see Sam Singer and then go see Earth Angel, because they are starting about an hour apart. So it's a nice little spatial gap if you want to go and enjoy two different artists that night. And then next we're going to be listening to Someday by Roman Clark, who also has a show coming up at Blue Note Park on Saturday. So if you are wanting to have a great start to your weekend and maybe the start to summer by listening to some music, there is three great shows who are all going to be going on around the Times. So to get started off, here is Traitor Birds by Sam Singer. And just a reminder, his show is at Blue Note Park on Friday. That's June 5th. So maybe if you have time and aren't going to be going out to the beach or anything, you could go and catch a couple of songs at Blue Note. So here is Traitor Birds on 101.5 UMFM.